साखी 28वीं भाई जो देवता। श्री गुरु जी दे प्रगट हुंदे ही लंगर दा प्रबंध माता खीवी जी ने संभाल लिता सी। माई विराई वेले कोले आप दी सहायता करया करदी सी। पकाउण वास्ते दो त्रै शरीर माई विराई ने अपने लगा दिते सन। होर आए गए माई भाई सिख सेवा विच हथ वटाउणा धन भाग समझदे सन। माता जी भी अपने धन भाग समझ के खडूर रह पए सन ते इस सेवा विच सुखी सन। ना बाणी विच रत्ते गए सन पर परिवार संगर ही सी ते ओ अपना निर्वाह अपनी कमाई विच करदे सन। गुरु की आग्या इसे तरह दी सी। खडूर दा चौधरी तख्त मल लंगर विच दुध भेजदा ते होर सेवा भी करदा सी। उस दी शरदा वेख के होर जिमीदार भी दुध भेजदे। इस तरह हर दिन दुध काफी आ जांदा। सो माता जी ने संगतां लई रोज ही खीर बनाउणी शुरू कर दित्ती। लिखिया ने बलवंड खीवी नेक जन जिस बहुती छाव पतराली लंगर दौलत वंडी है रस अमृत खीर क्याली। टिक्के दी वार। माता जी ने प्रबंध बहुत चंगा कर रखिया सी। सब नाल मावां वाला सलूक करदे सन। इस करके बलवंड ने उन्हां नूं बहुत संघणे पत्रां वाली छां लिखिया है। छां दी सदर्शता सकी मां नाल दित्ती जाया करदी है यथा अपनियां मावां ते ठंडियां छावां। इहो कनाया लेख दा है कि नेक व्यक्ति वाले श्री खीवी जी सिखां नाल सकियां मावां वाला प्यार करदे सन। लंगर विच घिओ वाली खीर तैयार करके वंडिया करदे सन। इस तों भी इहो पता लगा कि जो कुछ आउंदा साध संगत दी सेवा ते ही खर्च कीता जांदा सी। माता जी सब कुछ करदे, सतगुरु जी तों आपा वारदे, नाम जपदे, संगतां नूं पुत्तां वांगू प्यार दे, हुण सहायता दी लोड़ रखदे सन। वाहिगुरु जी दी प्रेरणा नाल आ गया एक ब्राह्मण देवता। इस दा नाम सी जोध। ਇਹ ਨੌਕਰੀ ਕਰ ਨਹੀਂ ਸੀ ਆਇਆ ਸੀ ਪਰਮਾਰਥ ਟੋਲ ਦਾ ਗੁਰੂ ਕੇ ਦੁਆਰੇ। ਜਦ ਪੂਰੇ ਸਤਿਗੁਰ ਦਾ ਸ਼ਬਦ ਬਾਣ ਵਿੱਚ ਪੁੜ ਗਿਆ ਤਾਂ ਇੱਥੇ ਹੀ ਰਹਿ ਪਿਆ। ਆਖੇ ਮਨਾ ਹੁਣ ਕਿੱਥੇ ਜਾਣਾ ਹੈ, ਕਰ ਸੇਵਾ ਲਾਹ ਮੈਲਾ ਜਾਤ ਤੇ ਜਨਮ ਦੀਆਂ। ਸੋ ਇਸ ਨੇ ਮਾਤਾ ਜੀ ਦੀ ਆਗਿਆ ਵਿੱਚ ਲੰਗਰ ਦੀ ਸੇਵਾ ਸਿਰ ਚਾ ਲਈ। ਲੰਗਰ ਵਿੱਚ ਹੱਥ ਵਟਾਉਣਾ, ਰਸਤ ਵੀ ਸੰਭਾਲਣੀ, ਲੰਗਰ ਲਈ ਆਈ ਮਾਇਆ ਦਾ ਵੀ ਹਿਸਾਬ ਕਿਤਾਬ ਲਗਾ ਰੱਖਣਾ ਤੇ ਸਫਲ ਕਰਨੀ। ਹਰ ਪਾਸਿਓਂ ਲੰਗਰ ਦੀ ਸੰਭਾਲ ਐਸੀ ਕਿ ਕਿਸੇ ਪਾਸਿਓਂ ਨੁਕਸਾਨ ਨਾ ਹੋਣ ਦੇਣਾ, ਆਪ ਕੋਈ ਲਾਲਚ ਵੀ ਨਾ ਕਰਨਾ, ਇੱਥੋਂ ਤਾਈ ਕਿ ਲੰਗਰ ਵਿੱਚੋਂ ਪ੍ਰਸ਼ਾਦ ਵੀ ਨਾ ਛਕਣਾ ਅਤੇ ਪਤਾ ਵੀ ਨਾ ਲੱਗਣ ਦੇਣਾ ਕਿ ਜੋਧ ਭੋਜਨ ਕਿਵੇਂ ਕਰਦਾ ਹੈ। ਉਹ ਇੰਝ ਸੀ ਕਿ ਜਦੋਂ ਸੰਗਤ ਛੱਕ ਚੁੱਕੇ ਤੇ ਪੱਤਰਾਂ ਚੁੱਕੀਆਂ ਜਾਣ ਤਾਂ ਇੱਕ ਸੁਥਰੇ ਪਾਸੇ ਟਿਕਵਾ ਦੇਣੀਆਂ। ਜੋਧ ਨੇ ਲੰਗਰ ਹੋ ਚੁੱਕੇ ਜੇ ਮਗਰੋਂ ਇਹਨਾਂ ਵਿੱਚੋਂ ਆਪਣਾ ਪੇਟ ਭਰਨ ਜੋਗਾ ਚੋਗਾ ਚੁਗ ਲੈਣਾ ਤੇ ਇਸ ਤਰ੍ਹਾਂ ਬਿਹੰਗਮ ਬਿਰਤੀ ਵਿੱਚ ਰਹਿਣਾ ਜਿਵੇਂ ਪੰਛੀ ਡਿੱਗਾ ਟੱਠਾ ਅੰਨ ਚੁੱਕ ਕੇ ਖੁਸ਼ ਰਹਿੰਦੇ ਹਨ। ਪਰ ਉੱਧਰ ਹਰ ਵੇਲੇ ਲਗਨ ਲੱਗੀ ਰਹਿਣੀ ਕਿ ਕੋਈ ਗੁਰੂ ਦਾ ਸਿੱਖ ਭੁੱਖਾ ਪਿਆਸਾ ਨਾ ਰਹੇ, ਕਿਸੇ ਗੱਲ ਨੂੰ ਔਖਾ ਨਾ ਰਹੇ। ਦੂਜੇ ਪਾਸੇ ਤਾਂਘ ਰਹਿਣੀ ਕਿ ਸੰਗਤਾਂ ਦੀ ਮਾਇਆ ਹੈ, ਇਹ ਅਜਾਈ ਨਾ ਜਾਏ, ਭਰੇ ਅਰਥ ਲੱਗੇ। ਕੁਛ ਸਮੇਂ ਮਗਰੋਂ ਮਾਤਾ ਜੀ ਨੂੰ ਪਤਾ ਪੈ ਗਿਆ ਕਿ ਜੋਧ ਆਪਣਾ ਨਿਰਵਾਹ ਇਸ ਚਿੜੀਆਂ ਚੋਗ ਵਾਂਗੂ ਕਰਦਾ ਹੈ। ਮਾਤਾ ਜੀ ਨੂੰ ਉਸ ਦੀ ਨਿਮਰਤਾ ਦਾ ਤਾਂ ਅਤੀ ਅਸਰ ਹੋਇਆ, ਪਰ ਇਹ ਚੰਗਾ ਨਾ ਲੱਗਾ ਕਿ ਇਹ ਗੁਰੂ ਪਿਆਰਾ ਇਸ ਤਰ੍ਹਾਂ ਉਹ ਚਿਸ਼ਟ ਨਾਲ ਪੇਟ ਭਰੇ। ਸੋ ਇੱਕ ਦਿਨ ਮਾਤਾ ਜੀ ਨੇ ਸਮਝਾਇਆ, ਪਰ ਉਸ ਦੇ ਚਰਨਾਂ ਤੇ ਸਿਰ ਧਰ ਕੇ ਖਿਮਾ ਮੰਗੀ। ਮਾਤਾ ਜੀ ਨੇ ਭਾਈ ਬੁੱਢੇ ਨਾਲ ਗੱਲ ਕੀਤੀ। ਉਸ ਨੇ ਕਿਹਾ, ਇਹ ਪਰਮ ਨਿਰਲੋਭ ਪੁਰਖ ਹੈ। ਭਾਈ ਬੁੱਢਾ ਜੀ ਨੇ ਕਿਹਾ, ਇਹ ਪਰਮ ਨਿਰਲੋਭ ਪੁਰਖ ਹੈ, ਨਹੀਂ ਚਾਹੁੰਦਾ ਕਿ ਮੇਰੇ ਅੰਦਰ ਗੁਰੂ ਕੇ ਅੰਨ ਦਾ ਵੀ ਲੋਭ ਮਾਤਰ ਹੋਵੇ। ਇਸ ਤੋਂ ਉਪਰੰਤ ਦੋ ਇੱਕ ਵਾਰ ਫਿਰ ਮਾਤਾ ਜੀ ਨੇ ਆਖਿਆ, ਪਰ ਜੋਧ ਨੇ ਖਿਮਾ ਹੀ ਮੰਗੀ। ਅੰਤ ਮਾਤਾ ਜੀ ਨੇ ਗੁਰੂ ਸਾਹਿਬ ਜੀ ਨੂੰ ਆਖਿਆ। ਉਹ ਸੁਣ ਕੇ ਮੁਸਕਰਾ ਪਏ ਤੇ ਅਗਲੇ ਦਿਨ ਜਦ ਪ੍ਰਸ਼ਾਦ ਛਕਣ ਬੈਠੇ ਤੇ ਜੋਧ ਵਰਤਾ ਰਿਹਾ ਸੀ ਤਾਂ ਆਪ ਨੇ ਪੁੱਛਿਆ, ਜੋਧ ਭਾਈ ਤੂੰ ਪ੍ਰਸ਼ਾਦ ਕਿੱਥੋਂ ਛਕਦਾ ਹੈ? ਜੋ ਦਾਤਾ ਜੀਓ ਆਪ ਦੇ ਲੰਗਰੋਂ ਹੀ ਦਾਤ ਮਿਲ ਜਾਂਦੀ ਹੈ, ਸੰਗਤ ਦੀ ਬਚੀ ਚਿੜੀਆਂ ਚੋਗ। ਗੁਰੂ ਜੀ ਕਿਉਂ ਭਾਈ ਇਸ ਤਰ੍ਹਾਂ ਦਾ ਭੋਜਨ ਕਿਉਂ ਖਾਂਦਾ ਹੈ? ਇਹ ਕਹਿ ਕੇ ਸਾਹਿਬ ਹੱਸ ਪਏ ਅਤੇ ਨੈਣ ਭਰ ਕੇ ਜੋਧ ਵੱਲ ਤੱਕੇ। ਜੋ ਮਹਾਰਾਜ ਜਾਣੀ ਜਾਣ ਜੀਓ ਜੀਵ ਨੂੰ ਕਈ ਅਪਮਾਨ ਫੜੀ ਰੱਖਦੇ ਹਨ, ਸਭ ਤੋਂ ਵੱਡਾ ਜਾਤ ਜਨਮ ਦਾ ਅਪਮਾਨ ਹੈ। ਆਪ ਹੋ ਜਾਣੀ ਜਾਣ ਪਾਤਸ਼ਾਹ, ਮੈਂ ਜਾਤ ਜਨਮ ਦਾ ਬ੍ਰਾਹਮਣ ਅਤੇ ਬ੍ਰਾਹਮਣਾਂ ਵਿੱਚ ਉੱਚ ਕੁੱਲ ਦਾ ਹੈ ਸਾਂ। ਇਹ ਅਪਮਾਨ ਮੈਨੂੰ ਚੰਬੜ ਰਿਹਾ ਹੈ ਭੂਤ ਹੋ ਕੇ। ਸਾਧ ਸੰਗਤ ਦਾ ਸੀਤ ਪ੍ਰਸਾਦ ਛਕਦਾ ਰਿਹਾ ਹਾਂ। ਜੋ ਇਹ ਦਾਰੂ ਹੋ ਕੇ ਲੱਗੇ, ਮੇਰਾ ਅਪਮਾਨ ਦੂਰ ਹੋਵੇ ਅਤੇ ਮੈਂ ਆਪਣੇ ਆਪ ਨੂੰ ਸਾਧ ਸੰਗਤ ਦੀ ਧੂੜ ਸਮਝਾਂ। ਗੁਰੂ ਜੀ, ਤੇਰਾ ਜਾਤ ਅਪਮਾਨ ਦੂਰ ਹੋ ਗਿਆ ਹੈ, ਹੁਣ ਬਸ ਕਰ ਦੇ। ਗੁਰਸਿੱਖਾਂ ਦੀ ਸੇਵਾ ਮਨ ਦੇ ਸਾਰੇ ਵਲ ਕੱਢ ਦਿੰਦੀ ਹੈ ਅਤੇ ਹੋਂ ਨੂੰ ਨੀਵਾਂ ਲੈ ਜਾਂਦੀ ਹੈ, ਪਰ ਇਤਨੇ ਹੇਠਾਂ ਜਾਣ ਦੀ ਲੋੜ ਨਹੀਂ ਜਿਤਨੀ ਤੂੰ ਨਿਵਾਨਤਾ ਧਾਰ ਰੱਖੀ ਹੈ। ਡਰ ਰਹਿੰਦਾ ਹੈ ਕਿ ਇਤਨੀ ਨਿਮਰਤਾ ਕਿਤੇ ਹੀਣਤਾਈ ਵਿੱਚ ਨਾ ਬਦਲ ਜਾਵੇ। ਸੋਹਣਿਆ, ਨਿਮਰਤਾ ਅਤੇ ਹੀਣਤਾ ਵਿੱਚ ਫਰਕ ਏ। ਹੀਣਤਾ ਮਨ ਨੂੰ ਢਾ ਦਿੰਦੀ ਏ, ਨਿਮਰਤਾ ਹੋਂ ਦੇ ਰੋਗ ਦਾ ਦਾਰੂ ਏ। ਹੋਂ ਕੱਟ ਕੇ ਫਿਰ ਇਹ ਨਿੱਜ ਦੇ ਟਿਕਾਣੇ ਲੈ ਜਾਂਦੀ ਏ। ਤੂੰ ਲੰਗਰ ਦੀ ਨਿਰਮਾਣ ਸੇਵਾ ਕੀਤੀ ਏ, ਪੂਜਾ ਦੇ ਧੰਨ ਦੀ ਝਾਕ ਨਹੀਂ ਕੀਤੀ, ਇੱਥੋਂ ਤਾਈਂ ਕਿ ਸੁੱਚੇ ਅੰਨ ਦਾ ਵੀ ਅੰਗੀਕਾਰ ਨਹੀਂ ਕੀਤਾ। ਧਰਮ ਅਰਥਾਈ ਮਾਇਆ ਦੀ ਝਾਕ ਬੜੀ ਮਾੜੀ ਗੱਲ ਹੈ। ਤੈਨੂੰ ਰੱਬ ਨੇ ਬਚਾਇਆ, ਪਰ ਹਲ ਵਾਹੁੰਦੇ ਖੂਹ ਗੇੜਦੇ ਬੈਲ ਨੇ ਪੇਟ ਮਾਲਕ ਦੇ ਘਰੋਂ ਹੀ ਭਰਨਾ ਹੈ। ਹਾਂ, ਤੇਰੀ ਸਿੱਖਾ ਕਾਲ ਥਾਂ ਪਈ ਹੈ, ਉਰੇ ਹੋ। ਇਹ ਕਹਿ ਕੇ ਸਰਬ ਸੁੱਖਾਂ ਦੇ ਦਾਤੇ ਨੇ ਉਸ ਦੇ ਨਵੇਂ ਸਿਰ ਤੇ ਹੱਥ ਧਰਿਆ। ਜੋਧ ਦੇ ਅੰਦਰੋਂ ਨਾਮ ਦੀ ਚੱਲ ਰਹੀ ਧਾਰਾ ਅੱਤ ਰਸਮਈ ਫੁਹਾਰ ਹੋ ਕੇ ਛੁੱਟੀ, ਰਸ ਮਗਨ ਹੋ ਗਿਆ। ਅੱਜ ਦਾਤੇ ਨੇ ਆਪਣੇ ਸੱਜੇ ਹੱਥ ਕੋਲ ਬਿਠਾ ਕੇ ਲੰਗਰੋਂ ਸੁੱਚਾ ਪ੍ਰਸ਼ਾਦ ਛਕਾਇਆ ਤੇ ਆਖਿਆ, ਹੁਣ ਤੇਰੇ ਧਿਆਨ ਵਿੱਚ ਵਾਹਿਗੁਰੂ ਦਾ ਵਾਸਾ ਹੈ, ਉਸ ਨੂੰ ਸੁੱਚਾ ਅੰਨ ਭੇਟਾ ਕਰਨਾ ਹੈ। ਜੋਧ ਨੇ ਆਗਿਆ ਮੰਨੀ, ਸੁਖੀ ਹੋ ਗਿਆ, ਪਰ ਲੰਗਰ ਦੀ ਸੇਵਾ ਵਿੱਚ ਲੱਗਾ ਰਿਹਾ, ਮਨ ਨਾਮ ਵਿੱਚ ਤੇ ਸਰੀਰ ਸੇਵਾ ਵਿੱਚ। ਇੱਕ ਦਿਨ ਕਿਸੇ ਨੇ ਹਾਸੇ ਨਾਲ ਪੁੱਛਿਆ, ਜੋਧ ਜੀ ਹੁਣ ਤਾਂ ਸਵੱਛ ਭੋਜਨ ਛਕਦੇ ਹੋ ਕਿ ਨਾ? ਤਾਂ ਉਸ ਨੇ ਵੀ ਹੱਸ ਕੇ ਕਿਹਾ, ਅੱਗੇ ਸੀ ਅੰਦਰ ਜਾਤ ਅਪਮਾਨ ਦਾ ਭੂਤ। ਸੋ ਸਾਧ ਸੰਗਤ ਦੇ ਸੀਤ ਪ੍ਰਸਾਦ ਦਾ ਸਦਕਾ ਨਿਕਲ ਗਿਆ, ਹੁਣ ਅੰਦਰ ਵਸਦਾ ਹੈ ਪਾਵਨ ਗੁਰਦੇਵ, ਉਸ ਨੂੰ ਪਵਿੱਤਰ ਸਵੱਛ ਭੋਜਨ ਹੀ ਛਕਾਉਣਾ ਬਣਦਾ ਹੈ। ਤੁਰਿਆ ਰਿਹਾ ਜੋਤ ਇਸ ਰਸਮਈ ਨਾਮ ਵਿੱਚ ਤੇ ਪਹੁੰਚਿਆ ਨਾਮੀ ਦੀ ਲਖਤਾ ਦੇ ਪਰਮ ਆਨੰਦ ਵਿੱਚ। ਸੰਗਤ ਵਿੱਚ ਉਸ ਦਾ ਨਾਮ ਜੋਧ ਦੇਵਤਾ ਪ੍ਰਸਿੱਧ ਹੋ ਗਿਆ। ਭਾਈ ਗੁਰਦਾਸ ਜੀ ਨੇ ਉਸ ਦਾ ਨਾਮ ਉਸ ਸਮੇਂ ਦੇ ਚੋਟੀ ਦੇ ਸਿੱਖਾਂ ਵਿੱਚ ਇਉਂ ਲਿਖਿਆ, ਯਥਾ ਜੋਧ ਰਸੋਈਆ ਦੇਵਤਾ, ਗੁਰ ਸੇਵਾ ਕਰ ਦੁੱਤਰ ਤਾਰੀ, ਪੂਰੇ ਸਤਿਗੁਰ ਪੈਜ ਸਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 29ਵੀਂ ਹਮਾਯੂੰ। ਬਾਬਰ ਦਿੱਲੀ ਦੇ ਤਖ਼ਤ ਉੱਤੇ ਰਾਜ ਕਰਕੇ ਦਸੰਬਰ 26 ਸੰਨ 1530 ਈਸਵੀ 1587 ਬਿਕਰਮੀ ਵਿੱਚ ਚਲਾਣਾ ਕਰ ਗਿਆ ਸੀ। ਉਸ ਦੇ ਤਖ਼ਤ ਉੱਤੇ ਉਸ ਦਾ ਪੁੱਤਰ ਹਮਾਯੂੰ ਬੈਠਾ। ਇਸ ਦੇ 3 ਭਰਾ ਹੋਰ ਸਨ, ਕਾਮਰਾਨ, ਹਿੰਦਾਲ ਅਤੇ ਮਿਰਜ਼ਾ ਅਸਕਰੀ। ਕਾਮਰਾਨ ਅਫਗਾਨਿਸਤਾਨ ਦਾ ਸੂਬੇਦਾਰ ਸੀ, ਹਮਾਯੂੰ ਨੇ ਪੰਜਾਬ ਉਸ ਨੂੰ ਹੋਰ ਦੇ ਦਿੱਤਾ। ਉੱਧਰ ਸੰਭਲ ਹਿੰਦਾਲ ਨੂੰ ਅਤੇ ਮੈਵਾਤ ਮਿਰਜ਼ਾ ਅਸਕਰੀ ਨੂੰ ਦੇ ਕੇ ਆਪਣੇ ਵੱਲੋਂ ਘਰ ਵਿੱਚ ਠੰਡ ਵਰਤਾ ਲਈ। ਹਮਾਯੂੰ ਦੇ ਰਾਜ ਵਿੱਚ 1532 ਵਿੱਚ ਪਠਾਣਾ ਨੇ ਸਿਰ ਚੁੱਕਿਆ, ਪਰ ਹਮਾਯੂੰ ਨੇ ਇਹਨਾਂ ਨੂੰ ਜਿੱਤ ਲਿਆ। ਇਹਨਾਂ ਦੇ ਵੱਢ ਕੇ ਸ਼ੇਰ ਖਾਂ ਨੇ ਤਾਬੇਦਾਰੀ ਮੰਨ ਲਈ ਅਤੇ ਜੌਨਪੁਰ ਦੇ ਕਿਲ੍ਹੇ ਦਾ ਕਿਲ੍ਹੇਦਾਰ ਬਣਿਆ ਰਿਹਾ। ਥੋੜ੍ਹੇ ਚਿਰ ਮਗਰੋਂ ਗੁਜਰਾਤ ਦੇ ਬਾਦਸ਼ਾਹ ਬਹਾਦਰ ਸ਼ਾਹ ਨਾਲ ਹਮਾਯੂੰ ਦੀ ਛਿੜ ਪਈ, ਪਰ 1535 ਈਸਵੀ ਤੱਕ ਚੰਪਾ ਨੇਰ ਫਤਿਹ ਕੀਤਾ ਅਤੇ ਕੁਝ ਕਾਮਯਾਬੀ ਹੋ ਸਮਝੀ। ਪਰ ਉੱਧਰ ਸ਼ੇਰ ਖਾਂ ਦੇ ਮਾਮਲੇ ਫਿਰ ਛਿੜ ਪਏ। ਸ਼ੇਰ ਖਾਂ ਨੇ ਆਪਣੀ ਤਾਕਤ ਬਿਹਾਰ ਬੰਗਾਲ ਵਿੱਚ ਚੋਖੀ ਵਧਾ ਲਈ। ਕਈ ਲੰਮੇ ਬਖੇੜਿਆਂ ਮਗਰੋਂ ਹਮਾਯੂੰ ਭੱਜ ਕੇ ਮਸਾਂ ਬਚਿਆ। ਹਮਾਯੂੰ ਅਜੇ ਬਕਸਰ ਤੋਂ ਲੰਘਿਆ ਹੀ ਸੀ ਕਿ ਸ਼ੇਰ ਖਾਂ ਨੇ ਸ਼ਾਹੀ ਖਿਤਾਬ ਆਪਣੇ ਨਾਂ ਲਾ ਲਿਆ ਅਤੇ ਜੌਨਪੁਰ ਤੋਂ ਮਾਰੋ ਮਾਰ ਕਰਦਾ ਟੁਰ ਪਿਆ। ਇੱਥੋਂ ਹਮਾਯੂੰ ਘੋੜਾ ਦਰਿਆ ਵਿੱਚ ਸੁੱਟ ਕੇ ਮਸਾਂ ਪਾਰ ਹੋਇਆ ਅਤੇ ਆਗਰੇ ਅੱਪੜ ਕੇ ਆਪਣੇ ਘਾਟੇ ਪੂਰੇ ਕਰਦਾ ਅਤੇ ਤਾਕਤ ਬਣਾਉਂਦਾ ਰਿਹਾ। 9-10 ਮਹੀਨੇ ਮਗਰੋਂ ਹਮਾਯੂੰ ਨੇ ਕਨੌਜ ਦੇ ਲਾਗੇ ਸ਼ੇਰ ਸ਼ਾਹ 'ਤੇ ਹਮਲਾ ਕੀਤਾ ਪਰ ਨਤੀਜਾ ਹਾਰ ਹੋਈ। ਬੜੇ ਔਖ ਨਾਲ ਜਾਨ ਬਚਾ ਆਗਰੇ ਪਹੁੰਚਿਆ। ਉੱਥੇ ਮਸਾਂ ਇੰਨਾ ਸਮਾਂ ਲੱਜਾ ਕਿ ਸ਼ਾਹੀ ਟੱਬਰ ਟੋਰ ਲੈ ਕੇ ਖਜ਼ਾਨਾ ਸੰਭਾਲ ਕੇ ਟੁਰ ਪਵੇ। ਰੁੱਖ ਪੰਜਾਬ ਦਾ ਕੀਤਾ। ਜਦ ਬਿਆਸ ਕਿਨਾਰੇ ਸੁਲਤਾਨਪੁਰ ਅਪੜਿਆ ਤਾਂ ਯਾਦ ਆਇਆ ਕਿ ਪੰਜਾਬ ਵਿੱਚ ਇੱਕ ਉੱਚ ਪਾਏ ਦੇ ਦਰਵੇਸ਼ ਹੁੰਦੇ ਸਨ ਜਿਨ੍ਹਾਂ ਦਾ ਨਿਆਜ਼ ਮੇਰੇ ਪਿਤਾ ਜੀ ਨੂੰ ਹਾਸਲ ਹੋਇਆ ਸੀ। ਥੌ ਕੀਤਾ ਤਾਂ ਪਤਾ ਲੱਗਾ ਕਿ ਬਿਆਸਾ ਪਾਰ ਸ਼ਾਹੀ ਸੜਕ ਤੋਂ ਜ਼ਰਾ ਕੁ ਲਾਂਭੇ ਇੱਕ ਖਡੂਰ ਨਾਮੇ ਪਿੰਡ ਹੈ। ਉੱਥੇ ਉਸ ਵਲੀ ਅੱਲਾ ਗੁਰੂ ਨਾਨਕ ਜੀ ਦਾ ਉੱਥੇ ਉਸ ਵਲੀ ਅੱਲਾ ਗੁਰੂ ਨਾਨਕ ਜੀ ਦੇ ਸਜਾਦਾ ਨਸ਼ੀਨ ਰਹਿੰਦੇ ਹਨ। ਉਹਨਾਂ ਤੋਂ ਆਸ਼ੀਰਵਾਦ ਲੈਣ ਦਾ ਖਿਆਲ ਕਰਕੇ ਸ਼ਾਹੀ ਵਹੀਰ ਨੂੰ ਤਾਂ ਝਬਾਲ ਵੱਲ ਤੁਰੇ ਰਹਿਣ ਦੀ ਆਗਿਆ ਦਿੱਤੀ ਅਤੇ ਆਪ ਥੋੜ੍ਹੇ ਅਹਿਲਕਾਰਾਂ ਅਤੇ ਕੁਝ ਸਮਾਈਆਂ ਨੂੰ ਲੈ ਕੇ ਖਡੂਰ ਪਹੁੰਚਿਆ। ਸਮਤ 1597 ਬਿਕਰਮੀ, ਸੰਨ 1540 ਈਸਵੀ ਅਤੇ ਮਹੀਨਾ ਸਾਵਣ ਦਾ ਸੀ। ਵਰਖਾ ਪੈ ਹਟੀ ਸੀ, ਬੱਦਲਵਾਈ ਕੁਛ ਸੀ ਅਤੇ ਠੰਡੀ ਹਵਾ ਝੁੱਲ ਰਹੀ ਸੀ। ਬੱਚੇ ਖੇਲ ਰਹੇ ਸਨ ਅਤੇ ਗੁਰੂ ਸਾਹਿਬ ਇਹਨਾਂ ਦੀਆਂ ਖੇਲਾਂ ਰੋਜ਼ ਵਾਂਗੂ ਵੇਖ ਰਹੇ ਸਨ। ਪਾਤਸ਼ਾਹ ਨੂੰ ਮੁਰੱਖੇ ਨੇ ਦੱਸਿਆ ਕਿ ਉਹ ਹਨ ਗੁਰੂ ਸਾਹਿਬ ਜਿਨ੍ਹਾਂ ਦੀ ਪਿੱਠ ਇੱਧਰ ਨੂੰ ਹੈ। ਬੱਚਿਆਂ ਦੀਆਂ ਖੇਲਾਂ ਵਿੱਚ ਮਗਨ ਹਨ ਬੜੇ। ਥੋੜ੍ਹੀ ਦੇਰ ਪਾਤਸ਼ਾਹ ਖੜ੍ਹਾ ਰਿਹਾ ਕੁਛ ਅਦਬ ਵਿੱਚ। ਗੁਰੂ ਸਾਹਿਬ ਦੀ ਨਜ਼ਰ ਸੁੱਤੇ ਹੀ ਨਾ ਫਿਰੀ ਇੱਧਰ, ਅਚਾਨਕ ਸ਼ਾਹੀ ਰੋਹ ਜਾਗ ਪਿਆ। ਪਾਤਸ਼ਾਹ ਦਾ ਹੱਥ ਗਿਆ ਤਲਵਾਰ ਦੇ ਕਬਜ਼ੇ ਉੱਤੇ ਪਰ ਤਲਵਾਰ ਹਿੱਲੀ ਨਾ। ਇਸ ਦੇ ਨਾ ਹੱਲਣ ਨੇ ਹੋਸ਼ ਲਿਆ ਦਿੱਤੀ। ਉਹ ਮੈਂ ਕੀ ਕਰਨ ਲੱਗਾ ਸਾਂ। ਇੰਨੇ ਨੂੰ ਖਿੜੇ ਚੰਦਰਮੁੱਖ ਦੀ ਨਜ਼ਰ ਪਾਤਸ਼ਾਹ 'ਤੇ ਪਈ। ਆਪ ਬੋਲੇ, ਮੁਗਲ ਰਾਜ ਪਈ ਰਹਿਣ ਦੇ ਸੁਹਾਲੇ ਮਿਆਨ ਵਿੱਚ ਹੀ, ਇਸ ਦਾ ਵੇਲਾ ਆ ਲੈਣ ਦੇ, ਥੱਕ ਕੇ ਆਈ ਹੈ ਸ਼ੇਰ ਸ਼ਾਹ ਨਾਲ ਜੂਝਦੀ, ਹੁਣ ਆਰਾਮ ਕਰਨ ਦੇ ਸੋ ਮਿਆਨ ਵਿੱਚ, ਫਕੀਰਾਂ 'ਤੇ ਉੱਠਣਾ ਇਸ ਦਾ ਧਰਮ ਨਹੀਂ। ਇਹ ਆਖਦੇ ਅੱਗੇ ਵਧੇ ਅਤੇ ਸਨਮਾਨ ਨਾਲ ਪਾਤਸ਼ਾਹ ਨੂੰ ਤਖ਼ਤ ਪੋਸ਼ 'ਤੇ ਬਿਠਾ ਲਿਆ ਆਪਣੇ ਪਾਸ। ਪਾਤਸ਼ਾਹ ਨੇ ਜਦੋਂ ਪਹਿਲਾਂ ਝੁੱਕ ਕੇ ਸਲਾਮ ਕੀਤੀ, ਅਹਿਲਕਾਰ ਵੀ ਆਦਾਬ ਬਜਾ ਲਿਆਏ ਸਨ। ਸੋ ਸ੍ਰੀ ਗੁਰੂ ਜੀ ਨੇ ਸ਼ਾਹ ਨੂੰ ਪਾਸ ਬਹਾਲ ਕੇ ਅਹਿਲਕਾਰਾਂ ਨੂੰ ਜੋ ਹੇਠਾਂ ਮੰਜੀਆਂ ਵਿਛੀਆਂ ਪਰ ਬੈਠ ਗਏ, ਦੋਵੇਂ ਹੱਥ ਸਵਸਤੀ ਭਰੇ ਚਾਏ ਤੇ ਆਖਿਆ, ਸਰਬੱਤ ਦਾ ਭਲਾ ਸਾਈਂ, ਸਰਬੱਤ ਦਾ ਭਲਾ। ਪਾਤਸ਼ਾਹ ਅੱਲਾ ਵਾਲਿਓ, ਬੇਅਦਬੀ ਮੁਆਫ, ਮੇਰਾ ਹੱਥ ਗਲਤੀ ਨਾਲ ਗਿਆ ਸੀ ਪੇਸ਼ ਕਬਜ਼ੇ 'ਤੇ, ਮੈਂ ਸ਼ਰਨ ਆਇਆ ਹਾਂ। ਗੁਰੂ ਨਾਨਕ ਦਾ ਘਰ ਬਖਸ਼ਿੰਦ ਹੈ, ਮੇਰੇ ਹੱਕ ਵਿੱਚ ਦੁਆਏ ਖੈਰ ਕਰੋ ਜੋ ਅੱਲਾ ਮੇਰਾ ਰਾਜ ਮੈਨੂੰ ਮੁੜ ਬਖਸ਼ੇ। ਦੁਆਏ ਫਕੀਰਾਂ ਰਾਧੇ ਬੁਲਾਏ ਬਲਾ ਹੁੰਦੀ ਹੈ ਰੱਦ ਬਲਾ ਹੁੰਦੀ ਹੈ। ਗੁਰੂ ਜੀ, ਦੁੱਖ ਦੇਖ ਕੇ ਦਰਦ ਉੱਠਦਾ ਹੈ ਪਰ ਕਰਮ ਗਤੀ ਡਾਢੀ ਹੈ, ਕੀਤੇ ਅਮਲਾਂ ਦੇ ਫਲ। ਪਾਤਸ਼ਾਹ ਰੱਬ ਬਖਸ਼ੇ, ਮੈਂ ਕਿਸੇ ਨਾਲ ਲੱਗਦੇ ਚਾਰੇ ਉਦੀਕੀ ਨਹੀਂ ਕੀਤੀ। ਭਰਾਵਾਂ ਨੂੰ ਸਲਤਨਤ ਵੰਡ ਦਿੱਤੀ, ਉਮਰਾਵਾਂ ਨੂੰ ਸੂਬੇਦਾਰੀਆਂ 'ਤੇ ਮੁਕਰਰ ਕਰ ਦਿੱਤਾ, ਮੁਆਫ਼ੀ ਮੰਗਣ ਵਾਲਿਆਂ ਨੂੰ ਮੁਆਫ਼ ਕੀਤਾ ਹੈ। ਫਿਰ ਮੇਰੇ ਅੱਗੇ ਤਕਲੀਫਾਂ ਹੀ ਤਕਲੀਫਾਂ ਆ ਗਈਆਂ ਹਨ। ਗੁਰੂ ਜੀ, ਆਪ ਜੀ ਨੇ ਬਹੁਤ ਨਰਮੀ ਵਰਤੀ ਹੈ, ਸਖ਼ਤੀ ਤੋਂ ਪਰਹੇਜ਼ ਕੀਤਾ ਹੈ, ਸ਼ਾਬਾਸ਼ ਹੈ ਆਪ ਦੇ ਤਹੱਲਮ ਨੂੰ। ਵਿਦਵਾਨ ਵੀ ਹੋ ਅਤੇ ਭਲੇ ਵੀ ਹੋ, ਪਰ ਅਗਲੀਆਂ ਪਿਛਲੀਆਂ ਕੀਤੀਆਂ ਦਾ ਜੀਵਾਂ ਨੂੰ ਪਤਾ ਹੀ ਨਹੀਂ ਹੁੰਦਾ। ਪਾਤਸ਼ਾਹ, ਆਪਣੀ ਹੀ ਕੀਤੀ ਹੁੰਦੀ ਹੈ, ਅੱਲਾ ਨਹੀਂ ਕਰਦਾ। ਗੁਰੂ ਜੀ, ਕਰਨੀ ਆਪਣੀ ਹੀ ਫਲ ਲਿਆਉਂਦੀ ਹੈ। ਅੱਲਾ ਸਰਬ ਸਮਰੱਥ ਹੈ, ਸਭ ਕੁਛ ਕਰ ਸਕਦਾ ਹੈ। ਕੁਛ ਇੱਦਾਂ ਹੈ ਜੀਓ ਜਿਵੇਂ ਕਿਸੇ ਜੇਤੂ ਦੇ ਨੱਕ ਵਿੱਚ ਨੱਥ ਪਈ ਹੋਈ ਹੈ। ਇਸ ਦੀ ਵਾਗਡੋਰ ਤਾਂ ਖਸਮ ਦੇ ਹੱਥ ਹੈ ਅਤੇ ਪਿੱਛੇ ਪਿੱਛੇ ਉਸ ਦੇ ਕੀਤੀ ਆਪਣੇ ਕੀਤੀ ਕਿਰਤ ਟੁਰੀ ਆਉਂਦੀ ਹੈ ਅਤੇ ਉਹ ਮਗਰੋਂ ਧੱਕੇ ਦੇ ਕੇ ਅੱਗੇ ਨੂੰ ਟੋਰਦੀ ਹੈ। ਸੋ ਹੁਕਮ ਦੀ ਨੱਥ ਅਤੇ ਕਿਰਤ ਦੀ ਧਕੇਲ ਆਦਮੀ ਨੂੰ ਬੀਜਿਆ ਖਾਣ ਲਈ ਫਿਰਦੀ ਹੈ। ਹਮਾਯੂ ਸੱਚ ਫੁਰਮਾਇਆ ਨੇ, ਪਰ ਅੱਲਾ ਗਫਾਰ ਮਾਫ਼ ਕਰਨ ਵਾਲਾ ਹੈ ਅਤੇ ਫਕੀਰ ਦੇ ਦਿਲ ਰਹਿਮ ਹੁੰਦਾ ਹੈ। ਆਪ ਜੋ ਚਾਹੇ ਕਰ ਸਕਦੇ ਹੋ। ਹਿੰਦੂ ਦਾਨੇ ਆਖਦੇ ਹਨ, ਰੇਖ ਵਿੱਚ ਮੇਖ ਮਾਰਨਾ ਦਰਵੇਸ਼ਾਂ ਦੇ ਹੱਥ ਹੈ। ਗੁਰੂ ਜੀ, ਉਹ ਮਾਲਕ ਸਭ ਤੋਂ ਵੱਡਾ ਹੈ। ਮੀਰ, ਮਲਕ, ਸਰਦਾਰ, ਦਰਵੇਸ਼ ਸਭੇ ਉਸਦੇ ਹੁਕਮ ਦੇ ਬੰਦੇ ਹਨ। ਉਸ ਦਾ ਹੁਕਮ ਕੋਈ ਨਹੀਂ ਮੇਟ ਸਕਦਾ। ਜੋ ਉਹ ਕਰੇ ਪ੍ਰਵਾਨ ਕਰਨਾ ਹੀ ਬਣਦਾ ਹੈ। ਫਿਰ ਉਹ ਅੰਤਰਜਾਮੀ ਹੈ, ਉਹ ਆਪੇ ਸਭੋ ਕੁਝ ਜਾਣਦਾ ਹੈ, ਉਸ ਦੇ ਸਾਹਮਣੇ ਕੋਈ ਬੋਲ ਪੁੱਜ ਨਹੀਂ ਸਕਦਾ ਹੰਗਦਾ। ਆਪ ਜੋ ਹੋਇਆ ਸਰਬੰਗ ਦੇ ਦਿਲਾਂ ਦੀਆਂ ਜਾਣਨਹਾਰ। ਇੱਧਰ ਜਿਨ੍ਹਾਂ ਦਾਸਾਂ ਨੇ ਹੁਕਮ ਵਿੱਚ ਟੁਰਨਾ ਹੈ, ਹੁਕਮ ਮੰਨਣਾ ਉਹਨਾਂ ਦਾ ਕੰਮ ਹੈ। ਜੋ ਫਰਮਾਨ ਸ਼ਾਹੀ ਹੁੰਦਾ ਉਸ ਮੂਜਬ ਕਾਰ ਕਰਦੇ ਹਨ। ਉਸ ਹੁਕਮ ਵਿੱਚ ਦੱਸੇ ਰਸਤੇ ਆਦਰ ਕਰਕੇ ਪ੍ਰਸੰਨ ਕਰ ਦਿੰਦਾ ਹੈ। ਉਹ ਜਾਂਦੇ ਹੋਏ ਇਸ ਨੂੰ ਜਥਾ ਸ਼ਕਤ ਮਾਇਆ ਦੇ ਜਾਂਦੇ ਹਨ। ਉਸ ਹੁਕਮ ਵਿੱਚ ਦੱਸੇ ਰਸਤੇ ਤੇ ਉਹ ਟੁਰਦੇ ਹਨ। ਉਹ ਤਾਂ ਸਾਈਂ ਦੇ ਕੱਲੇ ਆਉਂਦੇ ਹਨ, ਹੁਕਮ ਦੀ ਕਾਰ ਕਮਾਉਂਦੇ ਹਨ ਤੇ ਉਸ ਦੇ ਸੱਦੇ ਇੱਥੋਂ ਟੁਰ ਜਾਂਦੇ ਹਨ। ਜੋ ਜੋ ਕੁਛ ਹੈ ਰੱਬ ਜੀ ਦੇ ਵੱਸ ਹੈ। ਪਾਤਸ਼ਾਹ, ਅਸੀਂ ਤੁਸੀਂ ਹੁਕਮੀ ਬੰਦੇ ਹਾਂ। ਇਸ ਲਈ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਸੀ ਕਿ ਜੋ ਉਸ ਨੂੰ ਭਾਵੇ ਉਹੀ ਭਲੀ ਕਾਰ ਹੈ। ਉਸ ਲਈ ਸਲਾਮਤ ਦੀ ਰਜ਼ਾ ਅੱਗੇ ਤਸਲੀਮ ਦਾ ਸਿਰ ਸਾਨੂੰ ਤੁਹਾਨੂੰ ਝੁਕਾਉਣਾ ਚਾਹੀਦਾ ਹੈ। ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਜਪਜੀ ਸਾਹਿਬ। ਹਮਾਯੂ ਸੱਚ ਫੁਰਮਾਇਆ ਨੇ ਅਮੀਰਾਂ ਵੱਲ ਤੱਕ ਕੇ ਕਿਸ ਕਸਰ ਨਫਸੀ ਨਿਮਰਤਾ ਵਿੱਚ ਵਰਤ ਰਹੇ ਹਨ। ਇੱਥੇ ਹੈ ਅਸਲ ਦਰਵੇਸ਼ੀ। ਵਾਹ 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 ਵਾਹ, ਦੀਦਾਰ ਕਰਕੇ ਕਲਾਮ ਸੁਣ ਕੇ ਦਰਦਾਂ ਦੂਰ ਹੁੰਦੀਆਂ ਹਨ, ਤਸਲੀਮ ਤੋਂ ਵੀ ਅਗੇਰੇ ਲੰਘੇ ਹੋਏ ਹਨ। ਵਾਹ ਵਾਹ, ਫਿਰ ਗੁਰੂ ਜੀ ਵੱਲ ਤੱਕ ਕੇ ਅੱਲਾ ਵਾਲਿਓ, ਉਸ ਦੀ ਦਰਗਾਹ ਲਓ ਬਾਲੀ ਹੈ। ਦਰਵੇਸ਼, ਵਲੀ, ਪੈਗੰਬਰ ਉਸ ਦੇ ਖਜ਼ਾਨਚੀ ਹਨ, ਕੁੰਜੀ ਬਰਦਾਰ ਹਨ ਖਜ਼ਾਨਿਆਂ ਦੇ। ਸਿਫਾਰਿਸ਼ ਕਰ ਦਿਓ, ਦਰਵੇਸ਼ਾਂ ਦੀ ਸੁਣਦਾ ਹੈ ਬਖਸ਼ਿੰਦ ਤੇ ਰਹੀਮ ਅੱਲਾ। ਗੁਰੂ ਜੀ ਪਾਤਸ਼ਾਹ, ਉਹ ਰਾਹ ਕੁਛ ਹੋਰਵੇਂ ਹੈ ਜਿਸ ਨੂੰ ਰੱਬ ਸਾਈ ਨੇ ਆਪਣੀ ਸਿਫਤ ਸਲਾਹ ਦੀ ਦੌਲਤ ਬਖਸ਼ੀ ਹੈ। ਉਹ ਖਜ਼ਾਨਚੀ ਕਹੀਦੇ ਹਨ, ਉਹਨਾਂ ਪਾਸ ਇਹ ਦੌਲਤ ਅੱਲਾ ਦੀ ਬਖਸ਼ੀ ਜਮ੍ਹਾਂ ਹੋਈ ਹੁੰਦੀ ਹੈ। ਇਸ ਨਾਲ ਉਹ ਆਪ ਮਾਲਾਮਾਲ ਰਹਿੰਦੇ ਹਨ, ਪਰ ਜਿਨ੍ਹਾਂ ਨੂੰ ਕੁੰਜੀ ਬਖਸ਼ ਦਿੰਦਾ ਹੈ ਅੱਲਾ, ਉਹਨਾਂ ਨੂੰ ਖਜ਼ਾਨੇ ਇਸ ਵਾਸਤੇ ਦੇ ਦਿੱਤੇ ਜਾਂਦੇ ਹਨ ਕਿ ਉਹ ਅੱਗੋਂ ਹੁਕਮ ਵਿੱਚ ਵੰਡਣ ਵਿਲਾਣ। ਮਤਲਬ ਇਹ ਹੈ ਕਿ ਇੱਕਨਾਂ ਨੂੰ ਆਪਣੀ ਕਲਿਆਣ ਵਾਸਤੇ ਸਿਫਤ ਦਾ ਖਜ਼ਾਨਾ ਮਿਲਦਾ ਹੈ, ਇੱਕਨਾਂ ਨੂੰ ਵੰਡਣ ਲਈ ਖਜ਼ਾਨਿਆਂ ਦੀ ਕੁੰਜੀ ਵੀ ਮਿਲਦੀ ਹੈ। ਹੁਣ ਕਿਹੜਾ ਖਜ਼ਾਨਚੀ ਸਾਹਿਬ ਦੀ ਨਜ਼ਰ ਵਿੱਚ ਮਨਜ਼ੂਰ ਜਾਂ ਪ੍ਰਵਾਨ ਰਹੇਗਾ? ਜਿਸ ਵਿੱਚ ਭੰਡਾਰੀ ਦੇ ਗੁਣ ਹੋਣਗੇ ਉਹ ਹੈਨ ਦਿਆਨਤਦਾਰੀ ਤੇ ਹੁਕਮ ਵਿੱਚ ਦਾਤ ਵੰਡਣੀ। ਸੋ ਭੰਡਾਰੀ ਜਾਂ ਖਜ਼ਾਨਚੀ ਕੀ ਕਰਦਾ ਹੈ ਕਿ ਮੰਗਣ ਆਇਆਂ ਵਿੱਚ ਵੇਖਦਾ ਹੈ ਕਿ ਹੁਕਮ ਦਾ ਨਿਸ਼ਾਨ ਹੈ। ਹੁਕਮ ਦਾ ਨਿਸ਼ਾਨ ਹੈ ਨਾਮ, ਅੱਲਾ ਦਾ ਜ਼ਿਕਰ ਤੇ ਫਿਕਰ। ਇਸ ਨਿਸ਼ਾਨ ਨੂੰ ਦੇਖ ਕੇ ਭੰਡਾਰੀ ਸਮਝਦਾ ਹੈ ਕਿ ਇਹਨਾਂ ਤੇ ਸਾਈਂ ਦੀ ਨਜ਼ਰ ਹੈ। ਦਿਓ ਸਿਫਤ ਦੀ ਦਾਤ, ਸੋ ਦਰਵੇਸ਼ਾਂ ਨੂੰ ਸਿਫਤ ਸਲਾਹ ਵੰਡਣ ਦੀ ਦਾਤ ਮਿਲੀ ਹੋਈ ਹੁੰਦੀ ਹੈ। ਇਹ ਦਾਤ ਵੰਡਣੇ ਦਾ ਹੁਕਮ ਹੈ, ਲੈ ਲਓ ਤੇ ਸਾਈਂ ਦੇ ਦਰ ਦੇ ਬਣ ਜਾਓ। ਪਾਤਸ਼ਾਹ, ਬੜੀ ਉੱਚੀ ਦਾਤ ਹੈ, ਬੜੀ ਮਿਹਰ ਹੈ, ਪਰ ਅਜੇ ਪਾਤਸ਼ਾਹੀ ਦੀ ਹਫਸ ਬਾਕੀ ਹੈ। ਬੜੀ ਉੱਚੀ ਦਾਤ ਹੈ, ਬੜੀ ਮਿਹਰ ਹੈ, ਪਰ ਅਜੇ ਪਾਤਸ਼ਾਹੀ ਦੀ ਹਫਸ ਬਾਕੀ ਹੈ। ਪਾਤਸ਼ਾਹੀ ਚਲੀ ਗਈ ਹੈ ਜਾਂ ਜਾ ਰਹੀ ਹੈ, ਇਹ ਖਿਆਲ ਕਰਕੇ ਸ਼ਰਮ ਆਉਂਦੀ ਹੈ ਕਿ ਪਿਓ ਬਣਾ ਜਾਵੇ ਤੇ ਪੁੱਤਰ ਗਵਾ ਦੇਵੇ। ਮਰਦਾਨਗੀ ਅੰਦਰੋਂ ਜ਼ੁੰਬਸ਼ ਦੇ ਕੇ ਆਖਦੀ ਹੈ ਕਿ ਕਿਵੇਂ ਮੁੜ ਕਾਇਮ ਕਰਾਂ ਤੇ ਦੁਨੀਆਂ ਵਿੱਚ ਨੇਕ ਨਾਮ ਜਾਵਾਂ। ਗੁਰੂ ਜੀ ਸੁਣ ਕੇ ਜ਼ਰਾ ਕੁ ਮੁਸਕਰਾਏ ਤੇ ਫਿਰ ਨੈਣ ਮੀਟ ਲਏ, ਫਿਰ ਖੋਲ੍ਹੇ ਤੇ ਬੋਲੇ, ਪਾਤਸ਼ਾਹ, ਪਾਤਸ਼ਾਹੀ ਤੁਸਾਂ ਦੇ ਭਾਗਾਂ ਵਿੱਚ ਹੈ, ਮਿਲੇਗੀ, ਪਰ ਕੁਝ ਵਕਫਾ ਹੈ ਵਿੱਚ। ਇਹ ਜੋ ਵਕਫੇ ਦਾ ਸਮਾਂ ਹੈ ਵਿਚਾਲੇ, ਇਹ ਰੱਬ ਸਾਈਂ ਜੀ ਦੀ ਹਮਦੋ ਸਨਾਹ ਵਿੱਚ ਲਾਓ। ਲੰਮੀ ਨਦਰ ਕਰੋ, ਮੁਗਲ ਰਾਜ ਜੀਓ, ਸੰਸਾਰ ਵਿੱਚ ਆਇਆ ਹਰ ਬੰਦਾ ਦੁੱਖਾਂ ਦੇ ਮੂੰਹ ਕਦੇ ਨਾ ਕਦੇ ਆਇਆ ਹੀ ਰਹਿੰਦਾ ਹੈ। ਸੁੱਖ ਕੇਵਲ ਅੱਲਾ ਦੇ ਨਾਮ ਵਿੱਚ ਹੈ। ਦੇਖੋ, ਗੁਰੂ ਨਾਨਕ ਦੇਵ ਜੀ ਨੇ ਫਰਮਾਇਆ, ਸਲੋਕ ਮਹੱਲਾ ਪਹਿਲਾ। ਦੁੱਖ ਵਿੱਚ ਜੰਮਣ ਦੁੱਖ ਮਰਨ, ਦੁੱਖ ਵਰਤਣ ਸੰਸਾਰ, ਦੁੱਖ ਦੁੱਖ ਅੱਗੇ ਆਖੀਐ, ਪੜ ਪੜ ਕਰੈ ਪੁਕਾਰ। ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ। ਦੁੱਖ ਵਿੱਚ ਜੀਓ ਰਲਾਇਆ, ਦੁਖੀਆ ਚੱਲਿਆ ਰੋਏ। ਨਾਨਕ ਸਿਫਤੀ ਰਤਿਆਂ, ਮਨ ਤਨ ਹਰਿਆ ਹੋਏ। ਦੁੱਖ ਕੀ ਅੱਗੀ ਮਾਰੀ ਹੈ, ਪੀ ਦੁੱਖ ਦਾਰੂ ਹੋਏ। ਵਾਰ ਸਾਰੰਗ। ਪਾਤਸ਼ਾਹ ਦੇ ਨਾਲ ਦੇ ਉਮਰਾਵਾਂ ਵਿੱਚ ਇੱਕ ਸੂਫੀ ਖਿਆਲ ਦਾ ਅਮੀਰ ਵੀ ਸੀ। ਆਖਣ ਲੱਗਾ, ਹਜ਼ੂਰ, ਅੱਲਾ ਵਾਲੇ ਨੇ ਪਾਤਸ਼ਾਹੀ ਦੀ ਰਹਿਮਤ ਫੁਰਮਾ ਦਿੱਤੀ ਨੇ, ਜ਼ੁਬਾਨ ਮੁਬਾਰਕ ਤੋਂ ਇਰਸ਼ਾਦ ਕੀਤਾ ਨੇ ਕਿ ਹਜ਼ੂਰ ਨੂੰ ਪਾਤਸ਼ਾਹੀ ਫਿਰ ਮਿਲੇਗੀ। ਵਿੱਚ ਕੁਛ ਵਕਫਾ ਫੁਰਮਾਇਆ ਨੇ, ਜੋ ਇਹ ਵਕਫਾ ਗੁਜ਼ਾਰਨ ਲਈ ਅੱਲਾ ਦੇ ਜ਼ਿਕਰ ਤੇ ਫਿਕਰ ਦੀ ਰਹਿਮਤ ਫੁਰਮਾਈ ਨੇ। ਇੱਕ ਦਾਤ ਲੈਣ ਆਏ, ਇਸ ਘਰੋਂ ਦੋ ਦੀ ਦਾਤ ਹੋ ਰਹੀ ਹੈ। ਇਸੇ ਕਰਕੇ ਫਕੀਰ ਲੋਕ ਆਖਦੇ ਹਨ ਕਿ ਗੁਰੂ ਨਾਨਕ ਦਾ ਘਰ ਵੱਡਾ ਹੈ। ਇਸ ਤਰ੍ਹਾਂ ਦੇ ਵਾਰਤਾਲਾਪ ਕਰਕੇ ਪਾਤਸ਼ਾਹ ਤੇ ਉਸ ਦੇ ਸਾਥੀ ਸ੍ਰੀ ਗੁਰੂ ਜੀ ਨੂੰ ਝੁੱਕ ਕੇ ਸਲਾਮਾਂ ਕਰਦੇ ਤੇ ਸ਼ੁਕਰੀਏ ਆਖਦੇ ਖਡੂਰ ਤੋਂ ਰਵਾਨਾ ਹੋ ਗਏ। ਠੰਡੇ ਬਰਫਾਨੀ ਘਰ ਨੂੰ ਛੋਹ ਕੇ ਗਿਆ ਹਮਾਯੂ, ਪਰ ਅੰਦਰ ਅਜੇ ਪਾਤਸ਼ਾਹੀ ਤ੍ਰਿਸ਼ਨਾ ਭੜਕ ਰਹੀ ਸੀ। ਲਾਹੌਰ ਪਹੁੰਚਿਆ, ਭਰਾ ਕਾਮਰਾਨ ਨੇ ਕੋਈ ਸਹਾਰਾ ਨਾ ਦਿੱਤਾ। ਹਮਾਯੂ ਫਿਰ ਸਿੰਧ ਵੱਲ ਨੂੰ ਗਿਆ। ਕਾਮਰਾਨ ਨੇ ਸ਼ੇਰ ਸ਼ਾਹ ਨਾਲ ਸੁਲਾਹ ਕਰ ਲਈ ਤੇ ਪੰਜਾਬ ਉਸ ਨੂੰ ਦੇ ਦਿੱਤਾ। ਆਪ ਕਾਬਲ ਜਾ ਬੈਠਾ। ਹਮਾਯੂ ਨੇ ਉਧਰ ਕਈ ਤੱਕੇ ਧੋੜੇ ਖਾਧੇ, ਅਖੀਰ ਅਮਰਕੋਟ ਪਹੁੰਚਿਆ। ਉੱਥੇ ਪੁੱਤਰ ਜੰਮਿਆ, ਜਿਸ ਦਾ ਨਾਂ ਅਕਬਰ ਰੱਖਿਆ। ਤਦੋਂ ਸੰਨ ਸੀ 1542 ਈਸਵੀ, 1597 ਬਿਕਰਮੀ ਮਹੀਨਾ, ਅੱਸੂ ਕੱਤੇ, 14 ਅਕਤੂਬਰ। ਅਗਲੇ ਸਾਲ 1543 ਈਸਵੀ ਦੇ ਦਸੰਬਰ ਦੇ ਲਾਗੇ ਹਮਾਯੂ ਸੀਸਸਤਾਨ ਪਹੁੰਚਿਆ। ਈਰਾਨ ਵਿੱਚ ਹਮਾਯੂ ਕਈ ਵਰਸ ਰਿਹਾ, ਫਿਰ ਉੱਥੋਂ ਦੇ ਸ਼ਾਹ ਤਹਿਮਾਸ ਦੀ ਫੌਜ ਲੈ ਕੇ ਆਇਆ। ਸੰਨ 1555 ਈਸਵੀ ਵਿੱਚ ਫਿਰ ਜੰਗ ਕਰਕੇ ਮੁੜ ਹਿੰਦੁਸਤਾਨ ਦਾ ਪਾਤਸ਼ਾਹ ਹੋ ਗਿਆ। ਥੋੜਾ ਚਿਰ ਰਾਜ ਕਰਕੇ ਦਿੱਲੀ ਵਿੱਚ ਚਲਾਣਾ ਕਰ ਗਿਆ, ਜਿੱਥੇ ਉਸ ਦਾ ਮਕਬਰਾ ਹੈ। ਜਦੋਂ ਹਮਾਯੂ ਸਿੰਧ ਨੂੰ ਟੁਰ ਗਿਆ ਤੇ ਕਾਮਰਾਨ ਕਾਬਲ ਨੂੰ, ਤਾਂ ਸ਼ੇਰ ਸ਼ਾਹ ਨੇ ਪੰਜਾਬ ਤੇ ਆਪਣਾ ਰਾਜ ਸਿੱਕਾ ਬਿਠਾ ਲਿਆ। ਜੇਲਮੋਂ ਪਾਰ ਇਸ ਨੇ ਇੱਕ ਕਿਲ੍ਹਾ ਬਣਾਇਆ, ਨਾਮ ਰੋਹਤਾਸ ਰੱਖਿਆ ਤੇ ਪੰਜਾਬ ਦਾ ਪ੍ਰਬੰਧ ਕਰਕੇ ਬੰਗਾਲ ਨੂੰ ਮੁੜ ਗਿਆ। ਪੰਜਾਬ ਵਿੱਚ ਇਸ ਤਬਦੀਲੀ ਨਾਲ ਬੇਅਮਨੀ ਨਹੀਂ ਫੈਲੀ। ਲਗਭਗ ਸੁੱਖਾਂ ਨਾਲ ਸ਼ੇਰ ਸ਼ਾਹ ਦਾ ਰਾਜ ਬੈਠ ਗਿਆ, ਜਿਸ ਦਾ ਪ੍ਰਬੰਧ ਬਹੁਤ ਅੱਛਾ ਤੇ ਨਿਆਂ ਵਾਲਾ ਸੀ। ਸ਼ੇਰ ਸ਼ਾਹ ਸੂਰੀ ਜਾਤ ਦਾ ਪਠਾਨ ਸੀ, ਪਰ ਜੰਮਪਲ ਹਿੰਦੁਸਤਾਨ ਦਾ ਹੋਣ ਕਰਕੇ ਉਹ ਮੁਗਲਾਂ ਨੂੰ ਵਿਦੇਸ਼ੀ ਸਮਝ ਕੇ ਆਪਣੇ ਦੇਸ਼ੋਂ ਕੱਢ ਦੇਣ ਦਾ ਹੱਕ ਸਮਝਦਾ ਸੀ। ਬੰਗਾਲ ਤੋਂ ਰੋਹਤਾਸ ਤੱਕ ਦਾ ਜਾਂ ਅਟਕ ਤੱਕ ਦਾ ਸ਼ਾਹੀ ਸੜਕ ਇਸ ਨੇ ਬਣਵਾਈ ਸੀ, ਜਿਸ ਤੇ ਹਰ 250 ਤੇ ਖੂਹ ਲਵਾਇਆ ਤੇ ਥਾਂ ਥਾਂ ਸਰਾਵਾਂ ਬਣਵਾਈਆਂ। ਸੜਕ ਤੇ ਬਿਰਸ਼ ਲਗਵਾਏ ਤੇ ਮੁਸਾਫਰਾਂ ਦੇ ਆਰਾਮ ਦੇ ਸਮਾਨ ਕੀਤੇ, ਪਰ ਇਸ ਦਾ ਰਾਜ ਥੋੜਾ ਚਿਰ ਰਿਹਾ। ਸੰਨ 1545 ਮਈ ਦੇ ਮਹੀਨੇ ਕਲੰਜਰ ਤੇ ਹਮਲਾ ਕਰਕੇ ਇਹ ਲੜ ਰਿਹਾ ਸੀ ਕਿ ਇੱਕ ਸੁਰੰਗ ਦੇ ਫਟਣ ਨਾਲ ਜ਼ਖਮੀ ਹੋ ਕੇ ਉਸੇ ਦਿਨ 22 ਮਈ ਨੂੰ ਸ਼ਾਮਾਂ ਵੇਲੇ ਮਰ ਗਿਆ। ਇਸ ਦੀ ਥਾਵੇਂ ਇਸ ਦਾ ਦੂਸਰਾ ਪੁੱਤਰ ਜਲਾਲ ਖਾਂ ਗੱਦੀ ਤੇ ਬੈਠਾ, ਨਾਮ ਰਖਾਇਆ ਸਲੀਮ ਸ਼ਾਹ। ਸ਼ੁਰੂ ਸ਼ੁਰੂ ਵਿੱਚ ਕੁਛ ਰੌਲਾ ਰੱਪਾ ਹੁੰਦਾ ਰਿਹਾ, ਪਰ 1547 ਵਿੱਚ ਠੰਡ ਵਰਤ ਗਈ। ਸਲੀਮ ਦੇ ਬਾਗੀਆਂ ਨੇ ਪੰਜਾਬ ਵਿੱਚ ਵੀ ਰੌਲਾ ਰੱਪਾ ਪਾਇਆ, ਪਰ ਕੁਛ ਪੇਸ਼ ਕੁਛ ਨਾ ਗਈ। ਇਸ ਤੋਂ ਮਗਰੋਂ ਸਲੀਮ ਦਾ ਰਾਜ ਸੁਲਾ ਸ਼ਾਂਤੀ ਵਿੱਚ ਲੰਘ ਗਿਆ। ਸ੍ਰੀ ਗੁਰੂ ਅੰਗਦ ਦੇਵ ਜੀ ਦਾ ਸਮਾਂ ਇਹਨਾਂ ਵੇਲਿਆਂ ਵਿੱਚ ਹੋਇਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ ਟੀਵੀ, ਸ੍ਰੀ ਅਮਰ ਜੀ ਮਿਲਾਪ, ਉਤਕੰਠਾ ਤੇ ਦਰ ਟੱਠਣੀ। ਮੇਹੜੇ ਪਿੰਡ ਵਿੱਚ ਇੱਕ ਬ੍ਰਾਹਮਣ ਰਹਿੰਦਾ ਹੈ, ਜਿਸ ਦੇ ਪਾਸ ਗੰਗਾ ਦੇ ਯਾਤਰੀ ਆਉਂਦੇ ਜਾਂਦੇ ਉਤਰਦੇ ਹਨ। ਇਹ ਰਹਿਣ ਨੂੰ ਥਾਂ ਦਿੰਦਾ ਹੈ, ਅੰਨ ਪਾਣੀ ਦਾ ਬੰਨ ਨੂੰ ਬੰਨ ਦਿੰਦਾ ਹੈ, ਹੋਰ ਖਾਤਰ ਆਦਰ ਕਰਕੇ ਪ੍ਰਸੰਨ ਕਰ ਦਿੰਦਾ ਹੈ। ਉਹ ਜਾਂਦੇ ਹੋਏ ਇਸ ਨੂੰ ਜਥਾ ਸ਼ਕਤ ਮਾਇਆ ਦੇ ਜਾਂਦੇ ਹਨ। ਇੱਕ ਇਸ ਨੇ ਘਰ ਦੇ ਨਾਲ ਹੀ ਬਾਗ ਜਿਹਾ ਬਣਾਇਆ ਹੋਇਆ ਹੈ, ਉਹ ਵੀ ਹੈ ਆਏ ਗਏ ਦੇ ਆਰਾਮ ਲਈ। ਇਸ ਬ੍ਰਾਹਮਣ ਦਾ ਨਾਮ ਹੈ ਦੁਰਗਾ, ਜਾਤ ਦਾ ਹੈ ਭੰਬੀ ਸਾਰਸਵਤ, ਵਿਦਵਾਨ ਵੀ ਹੈ ਪਰ ਸਮਦਰੀਕ ਜੋਤਿਸ਼ ਵਿੱਚ ਵਧੇਰੇ ਸਿਆਣਾ ਹੈ। ਸਮਤ 1597 ਬਿਕਰਮੀ ਦੇ ਚੜ੍ਹਦੇ ਅੱਸੂ ਦੇ ਲਗਭਗ ਦੀ ਗੱਲ ਹੈ ਕਿ ਇੱਕ ਦਿਨ ਦੁਪਹਿਰ ਕੁ ਵੇਲੇ ਪੰਡਿਤ ਜੀ ਬਾਗ ਵਿੱਚ ਆਏ। ਆਪ ਦੇ ਘਰ ਆਏ ਯਾਤਰੀਆਂ ਵਿੱਚੋਂ ਜੋ ਗੰਗਾ ਦੀ ਯਾਤਰਾ ਕਰ ਆਏ ਸਨ, ਇੱਕ ਸੋਹਣੀ ਨੁਹਾਰ ਦੇ ਸੱਜਣ ਇੱਕ ਕੰਬਦੀ ਛਾਵੇਂ ਡੱਠੀ ਮੰਡੀ ਤੇ ਮੰਜੀ ਤੇ ਸੁੱਤੇ ਪਏ ਸਨ ਕਿ ਬ੍ਰਾਹਮਣ ਦੀ ਨਜ਼ਰ ਉਹਨਾਂ ਦੇ ਚਰਨਾਂ ਤੇ ਪਈ। ਆਪ ਵੱਖੀ ਪਰਨੇ ਟਿਕੇ ਹੋਏ ਸਨ, ਦੋਏ ਚਰਨ ਦਿਸ ਰਹੇ ਸਨ, ਮਾਨੋ ਸੂਰਜ ਦੀ ਰੋਸ਼ਨੀ ਪਿਆਰ ਵਿੱਚ ਆਈ, ਬਿਰਸ਼ ਦੇ ਪੱਤਰ ਚੀਰ ਕੇ ਚਰਨ ਚੁੰਮ ਰਹੀ ਸੀ ਤੇ ਆਪਣੇ ਨੂਰੀ ਸਰੂਪ ਵਿੱਚ ਹੋਰਨਾਂ ਨੂੰ ਦਰਸ਼ਨ ਕਰਾ ਰਹੀ ਸੀ। ਇਸ ਤਰ੍ਹਾਂ ਦੇ ਪ੍ਰਕਾਸ਼ ਵਿੱਚ ਦੁਰਗੇ ਦੀ ਨਜ਼ਰ ਨੇ ਸਿਆਣ ਲਿਆ ਕਿ ਇਹਨਾਂ ਦੇ ਚਰਨ ਵਿੱਚ ਤਾਂ ਪਦਮ ਰੇਖਾ ਹੈ। ਸੋਚਣ ਲੱਗਾ, ਪਰਮ ਰੇਖਾ ਵਾਲਾ ਜਾਂ ਰਾਜਾ ਹੁੰਦਾ ਹੈ ਜਾਂ ਭਾਗਸ਼ੀਲ ਜਾਂ ਅਵਤਾਰ, ਪਰ ਇਹ ਸੱਜਣ ਚਾਹੇ ਧਨੀ ਤਾਂ ਹੈ ਪਰ ਹੈ ਸਧਾਰਨ। ਕਈ ਵਾਰ ਗੰਗਾ ਆਇਆ ਹੈ, ਅਚਰਜ ਹੈ। ਪਦਮ ਰੇਖਾ ਹੋਵੇ ਤੇ ਆਪਣਾ ਫਲ ਨਾ ਦਿਖਾਵੇ? ਨਹੀਂ, ਸ਼ਾਇਦ ਸਮਾਂ ਸੰਜੋਗ ਨਹੀਂ ਆਇਆ ਅਜੇ। ਰੇਖਾ ਜ਼ਰੂਰ ਫਲੇਗੀ, ਵਿਦਿਆ ਦੇ ਤਰਵੇ ਕਦੇ ਖੰਡਿਤ ਨਹੀਂ ਹੋਏ। ਅਗਲੇ ਦਿਨ ਜਦ ਇਹ ਪਰਮ ਰੇਖਾ ਵਾਲੇ ਸੱਜਣ ਵਿਦਾ ਹੋਣ ਲੱਗੇ ਤਾਂ ਬ੍ਰਾਹਮਣ ਨੂੰ ਕੁਛ ਮਾਇਆ ਦਿੱਤੀ। ਬ੍ਰਾਹਮਣ ਨੇ ਝਿਜਕ ਕੇ ਮੂੰਹ ਤਾਂ ਝਿਜਕ ਕੇ ਕਿਹਾ, ਨਾ ਖੇਚਲ ਕਰੋ, ਮੈਂ ਆਪ ਆ ਕੇ ਕਦੇ ਮੂੰਹੋਂ ਮੰਗੀ ਮੁਰਾਦ ਮਹਾਰਾਜ ਜੀ ਤੋਂ ਮੰਗ ਲਵਾਂਗਾ। ਆਪਣੇ ਲਈ ਮਹਾਰਾਜ ਪਦ ਸੁਣ ਕੇ ਯਾਤਰੀ ਜੀ ਹਰਿਆਨ ਹੋ ਕੇ ਪੁੱਛਣ ਲੱਗੇ, ਉਹ ਕਦੋਂ? ਤਾਂ ਬ੍ਰਾਹਮਣ ਨੇ ਕਿਹਾ, ਜਦੋਂ ਆਪ ਦੇ ਚਰਨਾਂ ਦੀ ਪਦਮ ਰੇਖਾ ਫਲੇਗੀ। ਆਪ ਜਾਂ ਚੱਕਰਵਰਤੀ ਹੋਵੋਗੇ, ਚਾਹੇ ਰਾਜਾ, ਚਾਹੋ ਅਵਤਾਰ। ਯਾਤਰੀ ਜੀ ਹੱਸ ਪਏ, ਦੇਵਤਾ, ਜਿਸ ਸ਼ੈ ਲਈ 20 ਫੇਰੇ ਗੰਗਾ ਮਾਈ ਦੇ ਪਾਏ ਹਨ, ਅਜੇ ਉਹ ਨਹੀਂ ਲੱਭੀ ਤੇ ਹੋਰ ਦੀ ਆਸ ਕੀ ਕਰਨੀ ਹੋਈ? ਹਾਲੇ ਤਾਂ ਘਰੋਂ ਉੱਠੇ ਤਾਂ ਗੰਗਾ ਵਰਤੀ, ਜੇ ਗੰਗਾ ਤੋਂ ਉੱਠੇ ਤਾਂ ਗ੍ਰਹਿ ਵਰਤੀ। ਘਰੋਂ ਉੱਠੇ ਤਾਂ ਗੰਗਾ ਵਰਤੀ, ਜੇ ਗੰਗਾ ਤੋਂ ਉੱਠੇ ਤਾਂ ਗ੍ਰਹਿ ਵਰਤੀ। ਦੁਰਗੇ ਨੇ ਕਿਹਾ, ਮੇਰੀ ਵਿਦਿਆ ਸੱਚ ਹੈ ਤਾਂ ਕਦੇ ਹੋ ਜਾ ਸੋ ਚੱਕਰਵਰਤੀ, ਰਾਜਾ ਜਾਂ ਅਧਿਆਤਮ ਵਰਤੀ। ਸੁਣ ਕੇ ਆਪ ਫੇਰ ਮੁਸਕਰਾਏ, ਚੰਗਾ ਦੇਵਤਾ, ਤੇਰਾ ਅਨੁਮਾਨ ਸਫਲ ਹੋਵੇ ਤਾਂ ਸਫਲਤਾ, ਆਤਮ ਸਫਲਤਾ ਹੋ ਮਿਲੇ। ਇਸ ਤਰ੍ਹਾਂ ਗੱਲਬਾਤ ਕਰਦੇ ਬ੍ਰਾਹਮਣ ਨੂੰ ਉਸ ਦੇ ਆਦਰ ਭਾਅ ਤੇ ਸੇਵਾ ਦੇ ਪਲਟੇ ਕੁਛ ਮਾਇਆ ਦਿਨ ਦੇ ਤੁਰ ਪਏ। ਨਾਲ ਇੱਕ ਹੋਰ ਗੰਗਾ ਪ੍ਰੇਮੀ ਤੁਰ ਪਿਆ, ਜਿਸ ਨਾਲ ਇੱਥੇ ਬ੍ਰਾਹਮਣ ਦੇ ਘਰ ਹੀ ਥੋੜੀ ਵਾਕਫੀ ਹੋਈ ਸੀ, ਪਰ ਪਰਸਪਰ ਖਿੱਚ ਹੋ ਗਈ ਸੀ। ਇਹ ਬ੍ਰਾਹਮਣ ਨਹੀਂ ਸੀ ਪਰ ਬ੍ਰਹਮਚਾਰੀ ਸਾਧੂ ਸੀ। ਰਸਤੇ ਵਿੱਚ ਗੱਲਬਾਤ ਛਿੜ ਪਈ, ਬ੍ਰਹਮਚਾਰੀ, ਆਪ ਦਾ ਘਰ ਕਿਸ ਪਿੰਡ ਹੈ? ਯਾਤਰੀ, ਬਾਸਰ ਕੇ ਪਿੰਡ ਹੈ, ਸਮਝ ਲਓ ਕਿ ਬਿਆਸਾ ਰਾਵੀ ਦੇ ਗੱਭੇ ਕੁਵਾਰ। ਬ੍ਰਹਮਚਾਰੀ, ਤੁਸੀਂ ਦੱਸਦੇ ਹੋ 20 ਗੰਗਾ ਇਸ਼ਨਾਨ ਹੋ ਚੁੱਕੇ ਹਨ। ਮਾਇਆ ਵਾਲੇ ਬਹੁਤ ਹੋ ਕਿ ਔਲਾਦ ਨੇਕ ਹੈ? ਯਾਤਰੀ, ਔਲਾਦ ਨੇਕ ਹੈ, ਕਾਰ ਵਿਹਾਰ ਸਾਂਭ ਬੈਠੀ ਹੈ, ਮੈਨੂੰ ਹਰ ਸਾਲ ਜਾਂ ਜਦੋਂ ਮੈਂ ਚਾਹਾਂ ਖੁਸ਼ੀ ਨਾਲ ਟੋਰ ਦਿੰਦੀ ਹੈ। ਹੁਣ ਦੇਖੋ, ਮੈਂ 3-4 ਮਹੀਨੇ ਦਾ ਘਰੋਂ ਆਇਆ ਹੋਇਆ। ਬ੍ਰਹਮਚਾਰੀ, ਪਿਤਾ ਜੀ ਹੈ, ਔਲਾਦ ਵੀ ਹੈ? ਯਾਤਰੀ, ਜੀ ਹਾਂ, ਪਿਤਾ ਜੀ ਬਿਰਧ ਹਨ, ਬਹੁਤ ਨਾਮ ਹੈ ਤੇਜਭਾਨ, ਮਾਤਾ ਜੀ ਦਾ ਨਾਮ ਹੈ ਸ੍ਰੀ ਲਖਮੀ ਜੀ, ਜੇਠਾ ਪੁੱਤਰ ਮੈਂ ਹਾਂ, 3 ਮੈਥੋਂ ਛੋਟੇ ਹੋਰ ਹਨ। ਪਿਤਾ ਜੀ ਵਿਹਾਰ ਨਹੀਂ ਕਰਦੇ, ਸਿੱਧ ਅਵਸਥਾ ਵਿੱਚ ਰਹਿੰਦੇ ਹਨ। ਬ੍ਰਹਮਚਾਰੀ, ਆਪ ਦਾ ਸ਼ੁਭ ਨਾਮ?
ਯਾਤਰੀ, ਮੇਰਾ ਨਾਮ ਅਮਰਦਾਸ।
ब्रह्मचारी सुख नाल आरबला किन्नी कुए यात्री 1526 का जन्म है विसाख सुदी 14 सवेर समय का ब्रह्मचारी कार विहार यात्री कुछ जिमी जिमीदारी है घर दी नाल दुकान है विहार दी पिंड विच ब्रह्मचारी औलाद की है यात्री दो काके हन मोहन ते मोरी दोए चंगे हन वड्डे दा ध्यान धर्म वल है पर छोटे दा सहाई रहिंदा है कार विहार विच मैं जा बैठा ता वड्डा थम्मा हां ना बैठा ता कम काज टोरी चलदे हन दो सुशील बीबियां हन दानी ते पानी दोए व्याहियां वरियां सुखी हन दानी सोडियां दे घर व्याही है ते पानी सूड़ी खत्रियां दे पानी दा रुख कुछ दान पुन वल वधेरे रहिंदा है सो सवे सुखी हन ते मैं कुछ नीम त्यागी नीम ग्रस्ती विचे विच कुछ उपराम जिहा रहिंदा हां ब्रह्मचारी बड़े भागशील हो औलाद नेक है नेपरे चढ़ चुकी है इस तरह तो सानू खुला समा गंगा यात्रा दा ते भले लोकां दे उत्थे दर्शन मेले दा मिल जांदा है सफर लमेरा है उखेरा है पर फल भी चंगेरा है यात्री गंगा दा नेम तां मेरा तदों भी निभदा सी जदों सारे कार विहार मेरे सिर सन मैनू कोई अगमी खिच लै जांदी रही है ब्रह्मचारी बड़े भागां वाले हो इस तरह गल्लां बातां करदे मंजलां ते अटकदे महीने कु दे लगभग मगरों बासर के पिंड पहुंच गए परस्पर हित हो चुका सी ब्रह्मचारी कुछ चिर लई आप दे पास ही ठहर गया इन्ना प्यार हो गया कि हिके तां ब्रह्मचारी अपनी पक्की खांदा सी हिके जे श्री अमरदास जी आप पकाउण तां उन्हां दे हत्थ दी भी खा लवे एक दिन करना करतार दा ब्रह्मचारी आप जी तों आप दे गुरु दा नाम ते गुरु दे घराने दा पता पुछ बैठा श्री जी दे नैन पर आए ते गंगा दे किनारे खड़े तेल पिजे बिरश तों किणमिण होण वांगू नैणा तों डुल पए हे ब्रह्मचारी गुरु दी भाल विच तां उमर गुजरी है सफरां दियां खेचलां चलियां ते माई गंगा अगे रुन्ना हां कई वेर के गुरु मेर जो तेरे किनारे साध संत सब आउंदे हन पर मिलिया नहीं जे कोई मिलिया तां मेरे भाग अचंचल या मेरा मन चंचल निशा नहीं होई निशा बिन गुरु ते खिच बिन पति किस कम निशा बिन गुरु ते खिच बिन पति किस कम करो कोई अनुग्रह आ पता दसो किसे पूरे दा ब्रह्मचारी इस अनडिठे दे पिरहों दी सार की जाने सहाई या दर्दी हो खड़ोन दी थां गुस्से विच आ गया अरे रे रे क्या भया हां राम निगुरे का संग निगुरे का तान निगुरे के हाथ का पक्का अन्न ब्रह्मचारी जन्म गया तेरा मन किसका संग किया रे 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 तत मेरे मन मूर्ख भाग कर प्रश्चित इस तरह आखदा ते अपने आप नूं त्रिकारदा ब्रह्मचारी बासर के तों नठ गया ब्रह्मचारी तां अपने गुस्से दी अगन शमन करन लई तिरप प्राश्चित करन लई पता नहीं किधर नूं गया पर अपने मित्र नूं ना मिटन वाली उदासी विच पा गया अगे ही अंदर टोल वसदी सी हुण मानो उस बिरों दी अगन हो पड़की भुख घट गई नींद हट गई गुस्से परे ब्रह्मचारी दे वाक कन्नां विच गूंजण मन व्याकुल हो लभे पर लभे की कि जिस दा थौ नहीं कौन है ते किथे है त्रै रातां इस तीवर उत्कंठा विच बीतियां तीसरी रात पिछले पैर जागदे नैणां दे कन्नां नूं तीसरी रात पिछले पैर जागदे नैणा ने कन्नां नूं एक पासे लाया तां मिठी मिठी आवाज आ रही सी धुन लगे प्यारी पर पवे ना समझे कि की है उठे नाल दे कर बाहर जा कंध नाल लगे हुण जो मदर सुर विच नीम गायन ते नाम उचार वांगू पाठ हो रहा सी ਇਹ ਸੁਣਾਈ ਦਿੱਤਾ। ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਇ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਐ, ਤਉ ਗੁਣ ਨਾਹੀ ਅੰਤ ਹਰੇ। ਚਿੱਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਜਾਲੀ ਰਹਿਣ ਜਾਲ ਦਿਨ ਹੂਆ, ਜੇਤੀ ਕੜੀ ਫਾਹੀ ਤੇਤੀ, ਰਸ ਰਸ ਚੋਗ ਚੁਗੈ ਨਿਤ ਫਾਸੈ, ਛੂਟਸ ਮੂੜੈ ਕਵਣ ਗੁਣੀ। ਕਾਇਆ ਆਰਣ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉਪਰ, ਮਨ ਜਲਿਆ ਸੰਨੀ ਚਿੰਤ ਪਈ। ਪਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੈ ਤਿਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ, ਤੋ ਨਾਨਕ ਤ੍ਰਿਸ਼ਟਸ ਦੇਹਾ। ਇਹ ਸ਼ਬਦ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਪੜ੍ਹ ਰਹੀ ਸੀ ਬੀਬੀ ਅਮਰੋ, ਜੋ ਇਸ ਸੱਜਣ ਪੁਰਖ ਦੇ ਭਰਾ ਦੀ ਨਹੁੰ ਸੀ। ਇਸ ਸਮੇਂ ਬਾਬਤ ਸੂਰਜ ਪ੍ਰਕਾਸ਼ ਵਿੱਚ ਇਸ ਤਰ੍ਹਾਂ ਲਿਖਿਆ ਹੈ, ਛਪੇ ਸੰਤ ਗੁਰ ਸ਼ਬਦ ਕਉ, ਥਿਤ ਕੇਤ ਕਾਲਾ, ਪੜ੍ਹਤ ਰਹੀ ਅਮਰੋ ਤਬੈ, ਪੁਨ ਭਇਓ ਉਜਾਲਾ, ਜਬ ਪ੍ਰਭਾਤ ਹੋਈ ਪਿਖੀ, ਤਬ ਨਿਕਸ ਸਿਧਾਰਾ, ਬੂਝਣ ਲਾਗਿਓ ਸ਼ਬਦ ਇਹ, ਕਿਸ ਭਾਤ ਉਚਾਰਾ, ਹੇ ਪੁੱਤਰੀ ਅਬ ਫੇਰ ਪੜ੍ਹ, ਮੁਝ ਦੇਹੋ ਸੁਣਾਈ, ਹੇ ਪੁੱਤਰੀ ਅਬ ਫੇਰ ਪੜ੍ਹ, ਮੁਝ ਦੇਹੋ ਸੁਣਾਈ। ਸੂਰਜ ਪ੍ਰਕਾਸ਼ ਵਿੱਚ ਬੀਬੀ ਅਡੋਲ ਟਿਕਾਓ ਵਿੱਚ ਪੜ੍ਹ ਰਹੀ ਸੀ ਕਿ ਆਪਣੇ ਵੱਡੇ ਸਹੁਰੇ ਦੀ ਇਹ ਆਵਾਜ਼ ਆਈ। ਪਹਿਲਾਂ ਤਾਂ ਕੁਛ ਤ੍ਰਭਕੀ, ਪਰ ਫੇਰ ਧੰਨ ਗੁਰੂ ਨਾਨਕ ਆਖ ਕੇ ਉਸੇ ਰਹਾ ਵਿੱਚ ਸ਼ਬਦ ਸੁਣਾ ਦਿੱਤਾ। ਸ੍ਰੀ ਅਮਰਦਾਸ ਜੀ, ਬੇਟਾ ਜੀਓ, ਇਹ ਭਜਨ ਕਿਸ ਦਾ ਹੈ? ਬੀਬੀ ਅਮਰੋ, ਬੀਬੀ ਅਮਰੋ, ਪਿਤਾ ਜੀਓ, ਇਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ। ਸ੍ਰੀ ਅਮਰਦਾਸ ਜੀ, ਕਿਸ ਥਾਂ ਕਾਖੋ ਟਿਕਦੇ ਹਨ, ਕਰਨ ਹਰ ਕਿਸ ਦੇ, ਕਿਸ ਥਾਂ ਕਾਖੋ ਟਿਕਦੇ ਹਨ ਕਰਨਹਾਰ ਇਸ ਦੇ। ਬੀਬੀ ਟਿਕ ਰਹੇ ਹਨ ਹੁਣ ਤਾਂ ਕਰਤਾਰਪੁਰ ਦੀ ਗੋਦ ਵਿੱਚ। ਸ੍ਰੀ ਅਮਰਦਾਸ ਜੀ, ਆਪ ਦਾ ਵਰੋਸਾਇਆ ਕੋਈ ਉਹਨਾਂ ਦੀ ਥਾਵੇਂ? ਬੀਬੀ, ਮੇਰੇ ਪਿਤਾ ਜੀ ਹੈਨ ਖਡੂਰ ਵਿੱਚ, ਸੰਗਤਾਂ ਨੂੰ ਤਾਰਦੇ ਹਨ। ਵੀਰ ਮੇਰੇ ਘਰ ਦਾ ਕੰਮ ਕਰਕੇ ਸੰਗਰ ਵਸਦੇ ਹਨ। ਪਿਤਾ ਜੀ ਆਪਣੇ ਗੁਰੂ ਦਾ ਹੁਕਮ ਕਮਾ ਰਹੇ ਸ੍ਰਿਸ਼ਟੀ ਨੂੰ ਤਾਰ ਰਹੇ ਹਨ। ਸ੍ਰੀ ਅਮਰਦਾਸ ਜੀ ਆਪਣੇ ਆਪ ਵਿੱਚ ਲੱਭ ਪਿਆ, ਆਖਰ ਲੱਭ ਪਿਆ ਘਰੋਂ ਹੀ। ਵਾਹ ਵਾਹ ਪਰਦੇ ਕਿਵੇਂ ਓਹਲੇ ਛੱਪ ਬਹਿੰਦੇ ਹਨ। ਨਹੀਂ, ਸਾਨੂੰ ਓਹਲਾ ਪਿਆ ਰਹਿੰਦਾ ਹੈ। ਬੀਬੀ ਵੱਲ ਤੱਕ ਕੇ, ਕਾਖੋ ਲੈ ਚੱਲ ਇਸ ਬੁੱਢੇ ਸਹੁਰੇ ਨੂੰ ਆਪਣੇ ਤਰਨਹਾਰ ਪਿਤਾ ਦੀ ਚਰਨ ਸ਼ਰਨ। ਮੈਂ ਕਾਖੋ ਨਿਗੁਰਾ ਹਾਂ, ਨਿਗੁਰਾ ਨਿਖਸਮਾ ਹੁੰਦਾ ਹੈ। ਮੈਨੂੰ ਗੁਰੂ ਦੀ ਚਰਨੀ ਪਾ ਦੇ, ਜੋ ਮੈਂ ਵੀ ਖਸਮ ਵਾਲਾ ਹੋ ਜਾਵਾਂ। ਲੈ ਦੇ ਦਾਤ ਦਾਤਾ ਤੋਂ। ਬੀਬੀ, ਪਿਤਾ ਜੀ, ਇੱਕ ਤਾਂ ਸੱਸ ਸਹੁਰੇ ਦੀ ਆਗਿਆ ਲੋੜੀਦੀ ਹੈ, ਦੂਜੇ ਆਪਣੇ ਮੇਰੇ ਬਾਪੂ ਜੀ ਦੇ ਬਿਨਾਂ ਸੱਦੇ ਤੋਂ ਜਾਂ ਹੁਕਮ ਲਏ ਦੇ ਮੈਂ ਪੇਕੇ ਨਹੀਂ ਜਾ ਸਕਦੀ। ਸ੍ਰੀ ਅਮਰਦਾਸ ਜੀ, ਤੇਰੇ ਪਤੀ ਜੀ ਤੇ ਤੇਰੇ ਸੱਸ ਸਹੁਰੇ ਤੋਂ ਤਾਂ ਆਗਿਆ ਮੈਂ ਲੈ ਦਿੰਦਾ ਹਾਂ ਅੱਜ ਹੀ, ਤੇ ਉੱਥੇ ਪਰ ਉਪਕਾਰ ਦੀ ਨੈ ਵਗਦੀ ਹੈ, ਜਿੱਥੇ ਮੇਰੀ ਲੋੜ ਵੇਖ ਕੇ ਤੇਰੇ ਤੇ ਖੁਸ਼ ਹੋਣਗੇ। ਪਰ ਉਪਕਾਰ ਦੇ ਕਾਰਨੇ ਕਦੇ ਨਾ ਆਵੇ ਲਾਜ। ਤੁਰ ਪਏ, ਤੁਰ ਪਓ ਬੇਟਾ, ਬਿਨਾਂ ਪਿਤਾ ਆਗਿਆ ਦੇ ਗੁੱਸੇ ਹੋਣ ਨਹੀਂ ਲੱਗੇ। ਹੋਏ ਤਾਂ ਮੇਰੇ ਸੁੱਖ ਦੀ ਖਾਤਰ ਚੱਲ ਲੈਣਾ ਬੇਟਾ। ਬੇਟਾ ਜੀਓ, ਤੂੰ ਬੀਬੀ ਹੈ, ਗੰਗਾ ਮਾਈ ਦਾ ਰੂਪ ਹੈ, ਗੰਗਾ ਵਾਂਗੂ ਕਰ ਉਪਕਾਰ। ਉਹ ਨਹੀਂ ਪੁੱਕਦੀ, ਉਹ ਨਹੀਂ ਪੁੱਕਰੀ, ਤੂੰ ਹੋ ਪੁੱਕਰ ਪਾਓ। ਉਸ ਦਾ ਸਾਖਿਆਤ ਰੂਪ ਹੋ ਕੇ ਖਬਰੇ ਤੂੰ ਹੋ ਪਾਵਨ ਗੰਗਾ, ਜੋ ਦੇਹ ਧਾਰ ਕੇ ਗੁਰੂ ਗ੍ਰਹਿ ਜਨਮੀ ਤੇ ਅੱਜ ਤਾਰਨ ਲੱਗੀ ਹੈ ਮੈਨੂੰ, ਜਿਨ੍ਹਾਂ 20 ਵਰੇ ਸੇਵਾ ਕੀਤੀ ਤੇਰੀ, ਤੇਰੇ ਤਾਰਨ ਹਰ ਪ੍ਰਵਾਹ ਰੂਪ ਵਿੱਚ। ਉੱਠ ਬਚੜਾ, ਉਦਮ ਕਰ ਤੁਰਨ ਦਾ, ਤੇ ਮੈਂ ਜਾਂਦਾ ਹਾਂ ਤੇਰੇ ਸਹੁਰੇ ਕੋਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 31, ਗੁਰਦੁਆਰੇ ਕਾਲ। ਸ੍ਰੀ ਗੁਰੂ ਅੰਗਦ ਦੇਵ ਜੀ ਅੱਜ ਆਪਣੇ ਘਰ ਵਿਹੜੇ ਵਿੱਚ ਬੈਠੇ ਸਨ। ठंडी ठंडी हवा निक्की निक्की रिवी बन के वह रही सी। गुलाबी रुत सी कि अचानक ड्योढ़ी लंघ के दरवाजे थानी बीबी अमरो वेड़े विच वड़दी वेखी श्री गुरु जी ने। बीबी ता के आई ते टठी श्री पिता जी दे चरण कमलों वल नूं। पिता जी ने सिर संभालिया ते प्रेमण पुत्री नूं प्यार दे के पास पई पीढ़ी उपर बिठा लिया। फिर बोले, बेटा जीओ, इंज अचानक अपने आप सुख नाल सुखी हो ना। बीबी, पिता जीओ बख्श लेना, आप जानी जान हो। सहुरा साहब दे वड्डे भराता जी बिरद अमरदास जी आप दे दर्शनां नूं आए हन ते मेरे वडकियां तो आग्या लै के नाल ले आए हन। सहुरा जी दी आग्या मोड़ नहीं सकी, आप दी आग्या नहीं लै सकी जीओ जी। गुरु जी बूहे वल तक के चंगा पुत्री पर नाल नहीं आंदा कुड़म राजे नूं। बीबी, आप दी आग्या लैण आई सां, लै आवां? गुरु जी, हां बेटा जी लै आओ। यह सुन के बीबी चली गई ते श्री अमरदास जी नूं नाल लै आई। बिरद कुड़म नूं वेड़े वड़दा वेख आप उठे कि गल मिल के पास बहालण, पर श्री अमरदास जी ने छेती नाल वध के चरण पकड़ लए ते सिर धर दिता चरणा उत्ते अते नैणा दे उले वसदी गंगा दे नीर नाल तरब तर कर दिता चरणा नूं मानो तो ही देने हन। श्री गुरु जी ने सिर हथ धरिया, फिर मत्थे तो उचाया ते कोल बैठन दी आग्या कीती, पर आप दी फूड़ी उत्ते आप जी फूड़ी उत्ते बह गए ते नीज चरना ते गड़ दित्ती। गुरु जी, आओ जीओ, सुख सांद है, पीढ़ी ते बैठो ना। श्री अमरदास जी, दाता कुड़म होके नहीं आया, भिखारी शरणागत हां, जगत विच बिरछों बिछड़े एक बिरछ पत्ते वांग हां, बेआसरा बेठिकाणा हवा दे बुले लई फिरदे हन। इन्हां सोहणे चरणां दा आसरा तक के उड़दा आ गया हां, ओट दे दिओ ओट टोल दे बेओटे नूं। इह गल कह रहे सन कि दास ने आके खबर दित्ती कि लंगर तैयार है। भाई बुढ़ा जी आदिक पंज दस सिख भी आ गए। गुरु जी उठे, कुड़म नूं नाल लिया ते सारे श्री गुरु जी दे मगर मगर प्रसाद स्थान ते आ गए। पंगत लग गई। श्री अमरदास जी भी कुछ वित ते विचे बह गए। पहलों दाल ते चावल आए, फिर आ गया महाप्रसाद। ये वेख के विचार विच पै गए श्री अमरदास जी, मैं कदे खादा नहीं, उमरां दी बंद किवें खुले। मैं गंगा दा सेवक ते खावां मास, खावां तां धर्म किथे, ना खावां तां गुरु किंज तारां। फिर फुरी है, हैं ये तां पूरे गुरु हन, अंतर जामी हन, ये आप ही वरज देणगे, नाले इंज दृढ़ निश्चा हो जाऊ के पूरे गुरु हन अंतर जामी हन। इन्हां दे इस तरह दे फुरनिया विच ही श्री गुरु जी ने वर्तावे नूं बुला के आख्या कि पंगत विच जो नवे सज्जन आ बैठे हन उन्हां अगे सलूणा ना परोसना। ये सुनदे सार श्री अमरदास जी दे अंदर श्रद्धा ते विश्वास कड़ तोड़ के फुट पए। कलयुग ते ए पूरनता ये अंतरजामता ठीक पूर्णता है। इत्थे अवतार कल तारन अवतार मना हुण टैप हो इस द्वारे, एहो है गंगा तारन हर गंगा। एहो है तेरा कर, एहो है तेरी टेक, जन्म मरण दी टेक, इउं फुरने फुरदे प्रसाद छकदे रहे श्री अमरदास जी। नैणा विच कोई कोई नीर दा टेपा, किसे किसे वेले टपकदा रहा, किसे किसे वेले ठंडा साह उभरदा रहा। लंगर तो उठ के सारे आपो अपने टिकाने चले गए। गुरु जी ने भी फेर नहीं पुछया कि कुड़म किथे है। श्री अमर जी लंगर तो उठ के बाहर जा बैठे ते रात भी एकांत ही बिताई। अगले दिन जब पंगत लगी तां चुप कीते सिर चरना कमना वन्ने चुकाए आ बैठे एक सिरे ते। मन सोच विच पै रहा सी कि जद मन नाल गुरु धारण कर लिया मना फिर विथ ना रही कोई, पर जो शंका कल फुरी सी ओ सी सोच विथ दी। जे विथ रही गुरु विचार ते मेरे मन विचार विच तां सदकती किथे। जे विथ रही गुरु विचार ते मेरे मन विचार विच तां सदगति किथे। अज जे गुरु जी अपने प्रसाद विचों कुछ मैनू देण तां मैं निरसंसे सीत प्रसाद समझ के खा लवां, तां विथ मिट जाऊ जो कल पै गई सी। हुण प्रसाद वरत चुका सी, सारे शक रहे सन। श्री गुरु जी ने अपने अगे दे थाल विचों कुछ भोजन चाह के एक वर्तावे नूं दिता कि उस नवे सज्जन अगे रख आओ। जद अज दा पतिया भी पूरा हो गया तां श्री अमरदास जी ने परम सुख मन के खा लिया। जो सीत प्रसाद बन के आया सी कोई किंतु ना फुरिया, ते निश्चा अडोल अहिल गट गया थम वांगू कि ए गुरु पूर्ण है। हां जी, सिख ने परतावा लीता गुरु दा, गुरु पूरा उतरिया। हुण सिख दा धर्म है कि परतावे विच पूरा उतरे। गुरु नूं अपर अर्पण करे कुछ की करे, सिख पास की है आपा। सो श्री अमरदास जी दे आपे ने अज आपा भेट कर दिता अपने पूरे गुरु नूं सारा आपा। गुरु नानक देव जी ने सिखी परखी, सिखी पूरी उतरी गुरु अंगद देव जी दे रूप विच। पूरे उतरे नूं गुरु नानक देव जी ने गुरियाई बख्श दिती। अज सिख ने पूरे ते हां परख विच पूरे उतरे गुरु नूं भेट धर दिता आपा। जिस नूं समझदे सन निमाणा आपा, निताणा आपा, आपा हो गया ख्याल मंडल विच समर्पण। अमल विच हुण की हुंदा है, दिने बैठे रहना बाहर किते एकांत, गुरु रूप विच मगन, प्रसाद वेले लंगर विच आ जाना, शक के फिर एकांत जा बहना। इधरों गुरु जी ने भी मुड़के नहीं बुलाया कि भाई तू राजी है ते किथे है तेरा वसेबा। कुछ दिन एकांत रह के श्री अमरदास जी नूं सोच फुरी कि इस द्वारे सेवा प्रदान दिसदी है। जो सिख आउंदा है सेवा करदा है, इथों दा तप सेवा जापदी है, ते मेरा प्रसाद छकना ते अपने सुख विच बह रहना कुछ ठीक नहीं लगदा। एक दिन लंगर वाले नूं आख्यो ने कि पानी दा कड़ा मैनू दे दिओ ते जल्दी सेवा मेरे ते रहण दिओ। भाई जोध लंगर दे देवता ने कहा, जे सिखी भावना है तां लओ कलस कड़ा ते करो सेवा। सेवा इत्थे मूल पदार्थ ते बख्शिश नाल मिलदी है। लओ सफलो ते सफलाओ, पर वित दी करनी शरीर बिरद है। अज तों आपा समर्पण दा ऊड़ा ऐड़ा अमली सुरत विच शुरू हो पिया। हुण आप जीओ लंगर विच पानी पहुंचाउंदे हन, खूह ते खलो के पानी भरदे ते गुरसिखां नूं इशनान कराउंदे हन, तिहाए प्यासे नूं पानी देंदे हन, लंगर विच भी जल सजरा भर के लिजांदे ते वरतांदे हन, आप भोजन सारिआं तों पिछों करदे हन। कुछ दिन गुरसिखां दी सेवा करके मत गुरु सेवा वल झुक पई। सोच फुरी श्री गुरु जी ਪੈਰ ਸਵਾ ਪੈਰ ਰਾਤ ਰਹਿੰਦੀ ਉੱਠ ਕੇ ਇਸ਼ਨਾਨ ਕਰਦੇ ਹਨ। ਰਾਤ ਦੇ ਜਲ ਨਾਲ ਕਿਉਂ ਨਾ ਮੈਂ ਉਸ ਵੇਲੇ ਇਸ਼ਨਾਨ ਕਰਾਵਾਂ ਸੱਜਰੇ ਜਲ ਨਾਲ। ਅੱਜ ਤੋਂ ਇਹ ਸੇਵਾ ਵੀ ਚਾਹ ਰਹੀ। ਪਹਿਲੋਂ ਤਾਂ ਜਲ ਹੀ ਪਹੁੰਚਾਉਂਦੇ ਰਹੇ, ਫਿਰ ਗੁਰੂ ਜੀ ਦੇ ਗਿੱਲੇ ਬਸਤਰ ਵੀ ਆਪ ਧੋਣੇ, ਸੁਕਾਉਣੇ ਤੇ ਸੇਵਾ ਵਿੱਚ ਪਹੁੰਚਾ ਦੇਣੇ। ਇਹਨਾਂ ਸੇਵਾ ਤੋਂ ਵੱਖਰੇ ਸਵੇਰੇ ਤੇ ਸਾਂਝ ਦੇ ਦੀਵਾਨ ਵਿੱਚ ਹਾਜ਼ਰ ਹੋਣਾ, ਕੀਰਤਨ ਸੁਣਨਾ, ਦਿਹਾੜੀ ਜੋ ਸਮਾਂ ਮਿਲ ਜਾਏ ਇਕਾਂਤ ਜਾ ਬੈਠਣਾ ਗੁਰੂ ਧਿਆਨ ਵਿੱਚ। ਨਾ ਕਾਹੂ ਸਿਉਂ ਦੋਸਤੀ, ਨਾ ਕਾਹੂ ਸਿਉਂ ਬੈਰ, ਕਿਸੇ ਨਾਲ ਕੋਈ ਪਰਚਾ ਨਾ ਪਾਇਆ। ਇਸ ਤਰ੍ਹਾਂ ਸੇਵਾ ਵਿੱਚ ਤੇ ਗੁਰੂ ਪ੍ਰੇਮ ਵਿੱਚ ਪਰਚਾ ਐਸਾ ਪਿਆ ਕਿ ਦਰਸ਼ਨ ਕਰ ਕਰਕੇ ਨਿਹਾਲ ਹੋਣ, ਘਰ ਬਾਰ ਟੱਬਰ ਕਬੀਲਾ ਐਸਾ ਭੁੱਲਾ ਕਿ ਮਾਨੋ ਕਦੇ ਹੈ ਹੀ ਨਹੀਂ ਸੀ। ਇੱਧਰ ਗੁਰੂ ਜੀ ਨੇ ਕਦੇ ਪੁੱਛਿਆ ਹੀ ਨਾ ਕਿ ਭਾਈ ਤੂੰ ਕੌਣ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।